ਜਦੋਂ ਪਟਿਆਲਾ ਨਾਭਾ ਜੀਂਦ ਕੈਥਲ ਦੇ ਰਾਜੇ ਦਿੱਲੀ ਗਏ ਅੰਗਰੇਜ਼ ਗੌਰਮੈਂਟ ਦੇ ਰੈਜ਼ੀਡੈਂਟ ਮਿਸਟਰ ਐਲਫਿਨਸਟੋਨ ਨੂੰ ਮਿਲੇ ਅਤੇ ਉਸਨੂੰ ਅਰਜ਼ੀ ਦਿੱਤੀ ਕਿ ਅਸੀਂ ਅੰਗਰੇਜ਼ ਗੌਰਮੈਂਟ ਨਾਲ ਮਿਲਣਾ ਚਾਹੁੰਦੇ ਹਾਂ। ਅਤੇ ਉਸਨੇ ਕਿਹਾ ਕਿ ਤੁਹਾਡੀ ਅਰਜ਼ੀ ਗਵਰਨਰ ਜਨਰਲ ਲਾਰਡ ਮਿੰਟੋ, ਉਸ ਟਾਈਮ ਗਵਰਨਰ ਜਨਰਲ ਸੀ ਇੰਡੀਆ ਦਾ, ਉਸ ਪਾਸ ਕਲਕੱਤੇ ਭੇਜ ਦੇਵਾਂਗਾ ਅਤੇ ਜੋ ਹੁਕਮ ਹੋਇਆ ਉਹ ਤੁਹਾਨੂੰ ਦੱਸਿਆ ਜਾਏ। ਇਹ ਸਰਦਾਰ ਜਦੋਂ ਵਾਪਸ ਆਏ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਅਤੇ ਉਸਨੇ ਇਹਨਾਂ ਸਾਰਿਆਂ ਨੂੰ ਅੰਮ੍ਰਿਤਸਰ ਬੁਲਾਇਆ। ਇਹ ਸਾਰੇ ਜਣੇ ਅੰਮ੍ਰਿਤਸਰ ਸਾਹਿਬ ਆਏ। ਰਣਜੀਤ ਸਿੰਘ ਨੇ ਇਹਨਾਂ ਸਾਰਿਆਂ ਨਾਲ ਬਹੁਤ ਪਿਆਰ ਕੀਤਾ, ਕੋਈ ਗਿਲਾ ਨਾ ਜਤਾਇਆ ਕਿ ਤੁਸੀਂ ਅੰਗਰੇਜ਼ਾਂ ਕੋਲ ਗਏ, ਬਿਲਕੁਲ ਹੀ ਨਹੀਂ। ਬਹੁਤ ਪਿਆਰ ਕੀਤਾ ਅਤੇ ਦੱਸਿਆ ਕਿ ਦੀਵਾਨ ਮੋਹਕਮ ਚੰਦ ਨੇ ਜੋ ਕੀਤਾ ਹੈ ਮਾਲਵੇ ਵਿੱਚ ਉਹ ਮੇਰਾ ਹੁਕਮ ਨਹੀਂ ਸੀ, ਉਸਨੇ ਆਪਣੇ ਵੱਲੋਂ ਕੀਤਾ ਹੈ। ਰਣਜੀਤ ਸਿੰਘ ਨੇ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਯਕੀਨ ਦਿਵਾਉਣ ਲਈ, ਪਰ ਉਹਨਾਂ ਦੇ ਅੰਦਰ ਇਹ ਗੱਲ ਬੈਠ ਚੁੱਕੀ ਸੀ ਕਿ ਦੀਵਾਨ ਮੋਹਕਮ ਚੰਦ ਆਪ ਨਹੀਂ ਕੁਛ ਕਰ ਸਕਦਾ ਸੀ, ਜ਼ਰੂਰ ਸ਼੍ਰੀ ਪੰਜਾਬ ਦਾ ਇਹਦੇ ਵਿੱਚ ਹੱਥ ਹੈ, ਅਤੇ ਹੁਣ ਕਿਉਂਕਿ ਅਸੀਂ ਅੰਗਰੇਜ਼ਾਂ ਪਾਸ ਅਰਜ਼ੀ ਦਿੱਤੀ ਹੈ ਅਤੇ ਇਸ ਕਰਕੇ ਰਣਜੀਤ ਸਿੰਘ ਡਰ ਕੇ ਅਤੇ ਸਾਨੂੰ ਇਹ ਕਹਿ ਰਿਹਾ ਹੈ, ਕੱਲ੍ਹ ਨੂੰ ਫਿਰ ਸਾਨੂੰ ਇਹਦੇ ਤੋਂ ਖਤਰਾ ਹੋ ਸਕਦਾ। ਇਹਨਾਂ ਦੇ ਅੰਦਰ ਨਾ ਮੰਨੇ ਕਿ ਮਹਾਰਾਜਾ ਰਣਜੀਤ ਸਿੰਘ ਠੀਕ ਜੋ ਕੁਛ ਕਹਿ ਰਿਹਾ ਹੈ ਸੱਚ ਹੈ, ਇਹਨਾਂ ਨੂੰ ਨਹੀਂ ਪਤਾ ਸੀ ਇਸ ਗੱਲ। ਬਾਬਾ ਸਾਹਿਬ ਸਿੰਘ ਜੀ ਬੇਦੀ ਜੋ ਪਹਿਲੇ ਜਾਮੇ ਵਿੱਚ ਮਹਾਰਾਜ ਜੀ ਉਹਨਾਂ ਦੇ ਲਖਮੀ ਦਾਸ ਜੀ ਦੇ ਕੁੱਲ ਵਿੱਚੋਂ ਸਨ, ਇਸੇ ਕੁੱਲ ਵਿੱਚੋਂ ਅੱਜ ਕੱਲ੍ਹ ਬਾਬਾ ਸਾਹਿਬ ਸਿੰਘ ਜੀ ਬੇਦੀ, ਬਾਬਾ ਵਾਹਿਗੁਰੂ ਅੱਜ ਕੱਲ੍ਹ ਸਰਬਜੋਤ ਸਿੰਘ ਜੀ ਬੇਦੀ, ਬਾਬਾ ਸਾਹਿਬ ਸਿੰਘ ਜੀ ਬੇਦੀ ਸਾਰੇ ਖਾਲਸਾ ਪੰਥ ਵਿੱਚ ਅਤਿ ਸਤਿਕਾਰਯੋਗ ਹਸਤੀ ਸਨ। ਜਦੋਂ ਰਣਜੀਤ ਸਿੰਘ ਨੂੰ ਮਹਾਰਾਜੇ ਦਾ ਖਿਤਾਬ ਦਿੱਤਾ ਗਿਆ, ਸਰਕਾਰ ਖਾਲਸਾ ਦਾ ਸਰਕਾਰ ਖਿਤਾਬ ਦਿੱਤਾ ਗਿਆ, ਤਾਂ ਉਹ ਸਾਰਾ ਉੱਦਮ ਬਾਬਾ ਸਾਹਿਬ ਸਿੰਘ ਜੀ ਦਾ ਸੀ। ਇਹਨਾਂ ਨੇ ਹੀ ਲਾਹੌਰ ਕਿਲ੍ਹੇ ਵਿੱਚ ਸਾਰੇ ਪੰਜਾਬ ਦੇ ਸਰਦਾਰਾਂ ਅਤੇ ਰਿਆਸਤੀ ਰਾਜਿਆਂ ਨੂੰ ਬੁਲਾਇਆ ਸੀ ਅਤੇ ਉੱਥੇ ਰਣਜੀਤ ਸਿੰਘ ਨੂੰ ਮਹਾਰਾਜੇ ਦੇ ਤਖ਼ਤ ਦੇ ਟਾਈਟਲ ਨਾਲ ਨਿਵਾਜਿਆ। ਇਹਨਾਂ ਨੂੰ ਪਤਾ ਲੱਗਾ ਕਿ ਸਤਲੁਜ ਦੇ ਪਾਰ ਦੇ ਰਾਜੇ ਅੰਗਰੇਜ਼ਾਂ ਪਾਸ ਗਏ ਹਨ, एकदम सब कुछ छोड़ के लखनऊ एक जगह है पटियाले रियासत विच पैंदी वो अंबाले तो पटियाले नू जाइए तो रस्ते विच आउंदी अंबाले दे लागे ही है। लखनऊ विच जदों नामी पातशाह जी होरां ने आनंदपुर साहब वाली जगह 70,000 रुपए नू खरीदी उदों दसवें पातशाह जी ते माता गुजरी जी पटना साहब सन। नामी पातशाह जी होरां सिख भेज के सुनिया भेजिया कि इत्थे आ जाओ। पटने तो आनंदपुर साहब आउंदिया इस जगह लखनऊ ते माता गुजरी जी ते दसवें पातशाह जी कई हफ्ते रहे और इस जगह ते माता जी ने एक खूह लवाया दरबार बनवाया बहुत सोहना दरबार है और इस दरबार के नाँ ते पटियाले वाले राजे ने काफ़ी वड्डी जागीर लवाई हुई है। बाबा साहिब सिंह जी बेदी ने महाराज पटियाले राजा पटियाला राजा साहिब सिंह पटियाले ते महाराजा रणजीत सिंह नू दोहां नू लखनऊ विच बुलाया। उस जगह ते जिथे दसवें पातशाह जी ते माता जी ठहरे सन इत्थे भी महाराज रणजीत सिंह ने पटियाले दे राजे नूं बहुत प्यार कीता ते कहा कि तुसी मेरे ते यकीन करो ये मेरी मर्जी नाल नहीं होया सी मैनू इसका कोई हिलम नहीं सी ये दीवान मोकम चंद ने खुद कीता। और रणजीत सिंह ने साहिब सिंह नूं ये भी कहा कि तुहाडा हर दोस्त मेरा दोस्त होएगा तुहाडा हर दुश्मन मेरा दुश्मन होएगा। बाबा साहिब सिंह जी बेदी ने देखिया कि पटियाले वाले राजे का दिल पूरा मंदा नहीं उन्होंने दोवां राजियां नूं कहा कि तुसी दोवें अपनियां दस्तारां उतार के सानू दिओ। दोहां ने दस्तारां उतार के दे दित्तियां। बाबा जी ने जिहड़ी दस्तार रणजीत सिंह ने बद्धी सी वह महाराज पटियाले दे सिर ते बनाई और जो राजे पटियाले ने बद्धी सी वह महाराज रणजीत सिंह दे सिर। ਤਾਂ ਕਿ ਕਿਸੇ ਨੂੰ ਭੁਲੇਖਾ ਨਾ ਰਹਿ ਜਾਵੇ ਕਿ ਇਸ ਸਥਾਨ 'ਤੇ ਇਹ ਵਾਅਦਾ ਹੋਇਆ ਹੈ ਪੱਗਾਂ ਵਟਾਈਆਂ ਗਈਆਂ ਹਨ। ਜੀ ਅਖਨੂਰ ਲਖਨਊ ਦੇ ਸਥਾਨ 'ਤੇ ਜਿੱਥੇ दसवें पातशाह जी और माता गुजरी जी कुछ महीने ठहरे अंबाले और पटियाले दे रस्ते च आनंदपुर साहब नूं जांदे आ उस जगह ते बाबा साहिब सिंह जी बेदी होरां ने इन्हां दोवां राजियां दियां पग्गां वटा के ते बहुत समझाया कि आप ਦੁਨੀਆਂ ਦੇ ਪੈਰਾਂ ਥੱਲੇ ਰੁਲਦੇ ਸਾਂ, ਜਿਸ ਤਰ੍ਹਾਂ ਸਾਰੇ ਮੁਗਲ ਔਰ ਪਠਾਨ ਆ ਕੇ ਜਦੋਂ ਮਰਜ਼ੀ ਲੁੱਟ ਕੇ ਲੈ ਜਾਂਦੇ, ਅਤੇ ਦਸਵੇਂ ਪਾਤਸ਼ਾਹ ਜੀ ਨੇ ਆਪਾਂ ਨੂੰ ਸ਼ੇਰ ਬਣਾਇਆ, ਔਰ ਉਹਨਾਂ ਦੀ ਬਖਸ਼ਿਸ਼ ਦੇ ਸਦਕੇ ਅੱਜ ਆਪਾਂ ਇੱਥੇ ਪਹੁੰਚੇ ਹਾਂ। ਅਤੇ ਤੁਸੀਂ ਭਰਾ ਭਰਾ ਇਕੱਠੇ ਰਹਿਣਾ, ਅੰਗਰੇਜ਼ਾਂ ਨਾਲ ਨਹੀਂ ਰਲਣਾ, ਉਹ ਤੁਹਾਨੂੰ ਇੱਕ ਦੂਸਰੇ ਨਾਲ ਲੜਾਉਣਗੇ। ਆਪਾਂ ਇੱਕ ਹਾਂ, ਆਪਣਾ ਬਾਪ ਇੱਕ ਹੈ। ਉਹਨਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ, ਮਹਾਰਾਜ ਰਣਜੀਤ ਸਿੰਘ ਨੇ ਆਪਣੇ ਵੱਲੋਂ ਹਰ ਹੀਲਾ ਕੀਤਾ ਪਟਿਆਲੇ ਦੇ ਰਾਜੇ ਸਾਹਿਬ ਸਿੰਘ ਨੂੰ ਮਨਾਉਣ ਲਈ। ਬਾਬਾ ਜੀ ਸਾਹਿਬ ਸਿੰਘ ਜੀ ਬੇਦੀ ਪਹਿਲੇ ਪਾਤਸ਼ਾਹ ਜੀ ਦੇ ਦੋ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ। ਬਾਬਾ ਸ਼੍ਰੀ ਚੰਦ ਜੀ ਅਤੇ ਉਹਨਾਂ ਸ਼ਾਦੀ ਨਹੀਂ ਕਰਾਈ ਸੀ। ਬਾਬਾ ਲਖਮੀ ਦਾਸ ਜੀ ਦੀ ਕੁੱਲ ਚਲੀ ਆ ਰਹੀ, ਅਤੇ ਇਸ ਕੁੱਲ ਵਿੱਚੋਂ ਹੀ ਬਾਬਾ ਸਾਹਿਬ ਸਿੰਘ ਜੀ ਸਨ। ਅਤੇ ਸਾਰੇ ਹਿੰਦੁਸਤਾਨ ਵਿੱਚ ਹੀ ਬਹੁਤ ਜਗ੍ਹਾ ਥਾਂ ਥਾਂ 'ਤੇ ਇਸ ਵੰਸ਼ ਨੂੰ ਜਗੀਰਾਂ ਮਿਲੀਆਂ ਹੋਈਆਂ ਸਨ। ਉੱਥੋਂ ਦੇ ਜਿੱਥੇ ਜਿੱਥੇ ਮਹਾਰਾਜ ਜੀ ਦੇ ਚਰਨ ਪਏ, ਸੋ ਇਹ ਜਗੀਰਾਂ ਇਨ ਦੇ ਮਾਲਕ ਇਹ ਵੰਸ਼ ਸੀ, ਔਰ ਕਾਫੀ ਇਲਾਕਾ ਇਹਨਾਂ ਕੋਲ ਸੀ, ਜਿਹੜਾ ਕਿ ਜਦੋਂ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ ਅਤੇ ਉਦੋਂ ਫਿਰ ਇਹ ਸਾਰਾ ਇਲਾਕਾ ਅੰਗਰੇਜ਼ਾਂ ਥੱਲੇ ਆ ਗਿਆ। ਪਹਿਲਾਂ ਇਸ ਵੰਸ਼ ਦੀ ਰਾਜਧਾਨੀ ਊਨਾ ਸੀ, ਹੁਸ਼ਿਆਰਪੁਰ ਜ਼ਿਲ੍ਹੇ ਵਿੱਚ, ਤਹਿਸੀਲ ਹੈ ਪਹਾੜਾਂ ਵਿੱਚ ਊਨਾ। ਅੱਜ ਵੀ ਉਹੀ ਜਗ੍ਹਾ ਹੈ ਔਰ ਕਾਫੀ ਜਗੀਰ ਹੈ ਇਸ ਨਾਂ ਦੇ। ਬਾਬਾ ਜੀ ਉੱਥੋਂ ਊਨਾ ਸਾਹਿਬ ਆ ਗਏ, ਔਰ ਇੱਧਰ ਕੀ ਹੁੰਦਾ ਹੈ ਕਿ ਆਪਾਂ ਜਿਸ ਤਰ੍ਹਾਂ ਪਹਿਲਾਂ ਵਿਚਾਰਿਆ ਸੀ, ਯੂਰਪ ਵਿੱਚ ਜਦੋਂ ਅਸੀਂ ਸਾਂ, ਕਿ ਫਰਾਂਸ ਵਿੱਚ ਬਗਾਵਤ ਹੋ ਜਾਂਦੀ, ਔਰ ਉਸ ਨੈਪੋਲੀਅਨ ਬੋਨਾਪਾਰਟ ਫਰਾਂਸ ਵਿੱਚ ਮਿਲਟਰੀ ਦਾ ਆਫਿਸਰ ਹੁੰਦਾ, ਇਹ ਉਸ ਬਗਾਵਤ ਨੂੰ ਦਬਾਉਣ ਵਿੱਚ ਕਾਫੀ ਕਾਮਯਾਬ ਰਹਿੰਦਾ। ਜੋ ਫਰਾਂਸ ਦਾ ਰਾਜਾ ਸੀ ਉਸਨੇ ਇਸ ਨੂੰ ਬ੍ਰਿਗੇਡੀਅਰ, ਹੋਰ ਉੱਚੀਆਂ ਪਦਵੀਆਂ ਦੇ ਦਿੱਤੀਆਂ। ਫਿਰ ਇੱਕ ਦਿਨ ਇਸਨੇ ਉਸ ਰਾਜੇ ਨੂੰ ਗੱਦੀ ਤੋਂ ਲਾ ਕੇ ਆਪ ਫਰਾਂਸ ਦਾ ਰਾਜਾ ਬਣ ਗਿਆ, ਔਰ ਯੂਰਪ ਦਾ ਕਾਫੀ ਹਿੱਸਾ ਇਸਨੇ ਜਿੱਤ ਲਿਆ। ਹਿਟਲਰ ਵਾਂਗੂ ਇਸ ਦਾ ਵੀ ਸੁਪਨਾ ਸੀ ਕਿ ਸਾਰੀ ਦੁਨੀਆ 'ਤੇ ਰਾਜ ਕਰਨਾ। ਯੂਰਪ ਦਾ ਕਾਫੀ ਹਿੱਸਾ ਜਿੱਤ ਕੇ ਇਸਨੇ ਟਰਕੀ ਔਰ ਈਰਾਨ ਨਾਲ ਸਮਝੌਤਾ ਕੀਤਾ, ਈਜਿਪਟ ਨਾਲ, ਔਰ ਫਿਰ ਉੱਥੋਂ ਰੂਸ 'ਤੇ ਹਮਲਾ ਕੀਤਾ, ਔਰ ਰੂਸ ਦੇ ਬਾਦਸ਼ਾਹ ਨੇ ਐਦਨਾਮਾ, ਇਕਰਾਰਨਾਮਾ ਕਰ ਲਿਆ ਕਿ ਅਸੀਂ ਤੁਹਾਡੇ ਨਾਲ ਹਾਂ। ਹੁਣ ਇਹ ਸਾਰਾ ਰਾਹ ਪੱਧਰਾ ਸੀ ਨੈਪੋਲੀਅਨ ਵਾਸਤੇ, ਹਿੰਦੁਸਤਾਨ 'ਤੇ ਹਮਲਾ ਕਰਨ ਲਈ। ਹਿੰਦੁਸਤਾਨ ਦਾ ਉਸ ਵੇਲੇ ਗਵਰਨਰ ਜਨਰਲ ਲਾਰਡ ਕੌਰਨਵਾਲਿਸ ਸੀ ਅਤੇ ਇਹ ਖਤਰਾ ਸੀ ਕਿ ਨੈਪੋਲੀਅਨ ਹਿੰਦੁਸਤਾਨ 'ਤੇ ਹਮਲਾ ਕਰੇਗਾ। ਇਸ ਲਈ ਕੌਰਨਵਾਲਿਸ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਜਾਂ ਹੋਰ ਜੋ ਸਿੱਖ ਰਾਜੇ ਸਨ ਮਾਲ ਵਿੱਚ ਉਹਨਾਂ ਨਾਲ ਸਾਰਿਆਂ ਨਾਲ ਮਿੱਤਰਤਾ ਦਾ ਸੰਬੰਧ ਹੀ ਰੱਖਿਆ। ਇਸ ਕਰਕੇ ਕਿ ਜੇ ਨੈਪੋਲੀਅਨ ਹਮਲਾ ਕਰਦਾ ਹੈ ਤਾਂ ਉਸਨੇ ਰੂਸ ਤੋਂ ਅਫਗਾਨਿਸਤਾਨ ਵਿੱਚ ਦੀ ਹੋ ਕੇ ਪੰਜਾਬ ਵਿੱਚ ਪਹਿਲਾਂ ਵੜਨਾ ਹੈ। ਸੋ ਪਹਿਲਾਂ ਰਣਜੀਤ ਸਿੰਘ ਦੇ ਇਲਾਕੇ ਵਿੱਚ, ਸੋ ਉਸਨੂੰ ਇਹ ਸੀ ਕਿ ਰਣਜੀਤ ਸਿੰਘ ਨਾਲ ਵਿਗਾੜੀ ਨਾ ਜਾਵੇ ਤਾਂ ਕਿ ਕਿਤੇ ਉਹ ਨੈਪੋਲੀਅਨ ਨਾਲ ਨਾ ਮਿਲ ਜਾਵੇ। ਅਤੇ ਮਹਾਰਾਜਾ ਰਣਜੀਤ ਸਿੰਘ ਨੈਪੋਲੀਅਨ ਨਾਲ ਮਿਲ ਕੇ ਔਰ ਹਿੰਦੁਸਤਾਨ 'ਤੇ ਹਮਲੇ ਦੇ ਵਿੱਚ ਸ਼ਾਮਿਲ ਹੋ ਜਾਏ। ਲਾਰਡ ਕਾਰਨਵਾਲਿਸ ਨੂੰ ਵਾਪਸ ਬੁਲਾ ਲਿਆ ਗਿਆ ਔਰ ਲਾਰਡ ਮਿੰਟੋ ਉਸਦੀ ਜਗ੍ਹਾ 'ਤੇ ਭੇਜਿਆ ਗਿਆ। ਇਹਨਾਂ ਦਿਨਾਂ ਵਿੱਚ ਇਹ ਖਬਰ ਕਾਫੀ ਗਰਮ ਹੋ ਗਈ ਕਿ ਨੈਪੋਲੀਅਨ ਹਿੰਦੁਸਤਾਨ 'ਤੇ ਹਮਲਾ ਕਰਨ ਲਈ ਤਿਆਰੀਆਂ ਕਰ ਰਿਹਾ ਹੈ ਰਾਤ ਦਿਨੇ। ਲਾਰਡ ਮਿੰਟੋ ਨੇ ਸਮਝਿਆ ਕਿ ਜਿਹੜੇ ਜਿਹੜੇ ਮੁਲਕ ਨੈਪੋਲੀਅਨ ਨੇ ਜਿੱਤੇ ਹਨ ਉਹਨਾਂ ਮੁਲਕਾਂ ਦੀਆਂ ਫੌਜਾਂ ਨੈਪੋਲੀਅਨ ਦੇ ਨਾਲ ਰਲ ਕੇ ਹਿੰਦੁਸਤਾਨ 'ਤੇ ਹਮਲਾ ਕਰਨਗੀਆਂ ਅਤੇ ਉਹ ਬਹੁਤ ਤਕੜੀ ਤਾਕਤ ਹੈ। ਇਸ ਲਈ ਉਸਨੇ ਆਪਣੇ ਨਾਲ ਏਸ਼ੀਆ ਦੇ ਤਾਕਤ ਨੂੰ ਗੰਢਣਾ ਚਾਹਿਆ। ਉਸਨੇ ਈਰਾਨ, ਅਫਗਾਨਿਸਤਾਨ ਅਤੇ ਪੰਜਾਬ ਦੇ ਰਾਜੇ ਇਹਨਾਂ ਨਾਲ ਸੰਧੀ ਪੱਤਰ ਇਕਰਾਰਨਾਮੇ ਲਿਖਤੀ ਰੂਪ ਵਿੱਚ ਬਣਾਉਣੇ ਚਾਹੇ ਕਿ ਜੇ ਨੈਪੋਲੀਅਨ ਹਮਲਾ ਕਰਦਾ ਹੈ ਤਾਂ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਉਸ ਦਾ ਮੁਕਾਬਲਾ ਕਰਨਾ ਹੈ ਅਤੇ ਉਸਨੂੰ ਹਿੰਦੁਸਤਾਨ 'ਚ ਨਹੀਂ ਐਂਟਰ ਹੋਣ ਦੇਣਾ। ਇਸ ਕਾਰਜ ਵਾਸਤੇ ਉਸਨੇ ਮਹਾਰਾਜਾ ਰਣਜੀਤ ਸਿੰਘ ਵੱਲ ਮਿਸਟਰ ਚਾਰਲਸ ਮੈਕੋਫ, ਜੋ ਬਾਅਦ ਵਿੱਚ ਲਾਰਡ ਬਣ ਜਾਂਦਾ ਹੈ ਲਾਰਡ ਮੈਕੋਫ, ਉਸਦੀ ਡਿਊਟੀ ਲਾਈ। ਉਹ ਸਭ ਤੋਂ ਚਤੁਰ ਆਦਮੀ ਸੀ ਰਾਜਸੀ ਮਾਮਲਿਆਂ ਨੂੰ ਸੁਲਝਾਉਣ ਵਾਸਤੇ। ਉਸਦੀ ਡਿਊਟੀ ਲਾਈ ਕਿ ਉਹ ਮਹਾਰਾਜਾ ਰਣਜੀਤ ਸਿੰਘ ਵੱਲ ਜਾਵੇ ਔਰ ਸਰ ਜੌਨ ਮੈਕੋਮ ਉਸਨੂੰ ਈਰਾਨ ਦੇ ਸ਼ਾਹ ਆਫ ਈਰਾਨ ਵੱਲ ਭੇਜਿਆ ਤਹਿਰਾਨ ਕਿ ਈਰਾਨ ਨਾਲ ਸੰਧੀ ਪੱਤਰ ਕੀਤਾ ਜਾਵੇ ਔਰ ਮਿਸਟਰ ਐਲਫਨਸਟੋਨ ਨੂੰ, ਜੋ ਅੰਗਰੇਜ਼ੀ ਸਰਕਾਰ ਦਾ ਦਿੱਲੀ ਵਿੱਚ ਰੈਜ਼ੀਡੈਂਟ ਸੀ ਨੁਮਾਇੰਦਾ, ਉਦੋਂ ਅਜੇ ਇਹਨਾਂ ਦੀ ਰਾਜਧਾਨੀ ਕਲਕੱਤਾ ਸੀ, ਮਿਸਟਰ ਐਲਫਨਸਟੋਨ ਨੂੰ ਕਾਬਲ ਅਫਗਾਨਿਸਤਾਨ ਵਿੱਚ ਅਫਗਾਨਿਸਤਾਨ ਦੇ ਸ਼ਾਹ ਸੁਜਾ ਪਾਸ ਭੇਜਿਆ ਗਿਆ। ਖਤਰਾ ਹੈ ਨੈਪੋਲੀਅਨ ਕਿਸੇ ਵੀ ਟਾਈਮ ਹਿੰਦੁਸਤਾਨ 'ਤੇ ਹਮਲਾ ਕਰ ਸਕਦਾ ਹੈ। ਇੱਧਰੋਂ ਸਿੱਖ ਰਾਜਿਆਂ ਦੀ, ਸਤਲੁਜ ਤੋਂ ਪਾਰ ਦੇ ਸਿੱਖ ਰਾਜਿਆਂ ਦੀ ਅਰਜ਼ੀ ਕਲਕੱਤੇ ਪਹੁੰਚਦੀ ਹੈ ਲਾਰਡ ਮਿੰਟੋ ਪਾਸ ਕਿ ਅਸੀਂ ਅੰਗਰੇਜ਼ ਸਰਕਾਰ ਨਾਲ ਮਿਲਣਾ ਚਾਹੁੰਦੇ ਹਾਂ। ਜੀ ਨੈਪੋਲੀਅਨ ਫਰਾਂਸ ਦੇ ਬਾਦਸ਼ਾਹ ਦੀ ਅੱਖ ਹੁਣ ਹਿੰਦੁਸਤਾਨ 'ਤੇ ਹੈ, ਉਸ ਲਈ ਉਹ ਤਿਆਰੀਆਂ ਕਰ ਰਿਹਾ ਹੈ। ਰੂਸ ਤੱਕ ਪਹੁੰਚ ਚੁੱਕਾ ਹੈ ਔਰ ਰੂਸ, ਇਟਲੀ, ਵਾਹਿਗੁਰੂ, ਯੂਰਪ ਦੇ ਬਹੁਤ ਸਾਰੇ ਦੇਸ਼ ਉਸਨੇ ਜਿੱਤ ਲਏ ਸਨ। ਅਤੇ ਰੂਸ ਔਰ ਟਰਕੀ, ਈਰਾਨ ਨਾਲ ਵੀ ਸਮਝੌਤਾ ਕਰ ਲਿਆ ਕਿ ਆਪਣੀਆਂ ਫੌਜਾਂ ਇਕੱਠੀਆਂ ਇਹ ਕਾਜ ਕਰਨਗੀਆਂ। ਇੱਧਰੋਂ ਅੰਗਰੇਜ਼ਾਂ ਨੂੰ ਫਿਕਰ ਹੈ, ਇਸ ਲਈ ਨਵਾਂ ਜੋ ਗਵਰਨਰ ਜਨਰਲ ਲਾਰਡ ਮਿੰਟੋ, ਉਸਨੇ ਇਕਦਮ ਏਸ਼ੀਆ ਦੀਆਂ ਜਿਹੜੀਆਂ ਪਾਵਰਾਂ ਸੀ ਵੱਡੀਆਂ, ਉਹਨਾਂ ਨਾਲ ਗੱਠਜੋੜ ਕਰਨਾ ਚਾਹਿਆ ਉਸ ਇਲਾਕੇ ਦੀਆਂ, ਈਰਾਨ, ਅਫਗਾਨਿਸਤਾਨ ਔਰ ਮਹਾਰਾਜਾ ਰਣਜੀਤ ਸਿੰਘ। ਈਰਾਨ ਵਿੱਚ ਮਿਸਟਰ ਜੌਨ ਮੈਲਕੋਮ ਨੂੰ ਭੇਜਿਆ ਜਾਂਦਾ ਹੈ, ਕਾਬਲ ਵਿੱਚ ਮਿਸਟਰ ਐਲਫਿਨਸਟੋਨ, ਅਤੇ ਪੰਜਾਬ ਵਿੱਚ ਜੋ ਇਹਨਾਂ ਤਿੰਨਾਂ ਵਿੱਚੋਂ ਸਭ ਤੋਂ ਕਾਬਲ ਆਦਮੀ ਸੀ ਸਰ ਚਾਰਲਸ ਮੈਕਾਫ। ਚਾਰਲਸ ਮੈਕਾਫ 22 ਅਗਸਤ ਨੂੰ ਪਟਿਆਲੇ ਪਹੁੰਚਦਾ ਹੈ, 22 ਅਗਸਤ 1808। ਮਹਾਰਾਜਾ ਰਣਜੀਤ ਸਿੰਘ ਦੀ ਉਸ ਵੇਲੇ 27 ਸਾਲ ਦੀ ਉਮਰ ਹੈ। ਪਟਿਆਲੇ ਦੇ ਰਾਜੇ ਸਾਹਿਬ ਸਿੰਘ ਨੇ ਉਸ ਦਾ ਬਹੁਤ ਸਤਿਕਾਰ ਕੀਤਾ, ਬਹੁਤ ਆਉ ਭਗਤ ਕੀਤੀ, ਸੇਵਾ ਕੀਤੀ। ਇਸ ਨਾਲ ਵੀ ਚਾਰਲਸ ਮੈਕਾਫ ਨੇ ਨੈਪੋਲੀਅਨ ਦੀ ਗੱਲ ਕੀਤੀ। ਉਸ ਤੋਂ ਬਾਅਦ 11 ਸਤੰਬਰ ਨੂੰ ਮੈਕਾਫ ਲਾਹੌਰ ਪਹੁੰਚਦਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਮਿਲ। ਰਣਜੀਤ ਸਿੰਘ ਜੀ ਨੇ ਸ਼ਹਿਰ ਤੋਂ ਕਾਫੀ ਬਾਹਰ ਆਲੂਵਾਲੀਏ ਮਿਸਲ ਦੇ ਸਰਦਾਰ ਫਤਿਹ ਸਿੰਘ ਆਲੂਵਾਲੀਏ ਅਤੇ ਆਪਣਾ ਬਹੁਤ ਵੱਡਾ ਜਰਨੈਲ ਦੀਵਾਨ ਮੋਹਕਮ ਚੰਦ, ਇਹਨਾਂ ਦੋਵਾਂ ਨੂੰ ਫੌਜ, ਖਾਲਸਾ ਫੌਜ ਦਾ ਕਾਫੀ ਵੱਡਾ ਦਸਤਾ ਦੇ ਕੇ ਅਤੇ ਚਾਰਲਸ ਮੈਕਾਫ ਦੇ ਸਵਾਗਤ ਲਈ ਲਾਹੌਰ ਤੋਂ ਅੰਮ੍ਰਿਤਸਰ ਦੇ ਰਸਤੇ ਵਿੱਚ ਖਿਲਾਰਿਆ। ਇਹਨਾਂ ਨੇ ਬਹੁਤ ਸਤਿਕਾਰ ਨਾਲ ਉਸ ਨੂੰ ਰਿਸੀਵ ਕੀਤਾ, ਸਵਾਗਤ ਕੀਤਾ ਔਰ ਬਹੁਤ ਇੱਜ਼ਤ ਨਾਲ ਇਸ 'ਤੇ ਠਹਿਰਨ ਦੀ ਜਗ੍ਹਾ 'ਤੇ ਪਹੁੰਚਾਇਆ। ਮਹਾਰਾਜਾ ਰਣਜੀਤ ਸਿੰਘ ਨੇ ਫਕੀਰ ਅਜ਼ੀਜ਼ੁਦੀਨ ਨੂੰ ਇਸ ਦੀ ਪ੍ਰਾਹੁਣਚਾਰੀ ਔਰ ਇਸ ਦੇ ਸਾਰੇ ਪ੍ਰਬੰਧ ਦਾ, ਸਾਰੇ ਇੰਚਾਰਜ ਬਣਾਇਆ। ਅਗਲੇ ਦਿਨ ਚਾਰਲਸ ਮੈਕਾਫ ਰਣਜੀਤ ਸਿੰਘ ਜੀ ਨੂੰ ਸ਼ਾਹੀ ਕਿਲ੍ਹੇ ਲਾਹੌਰ ਵਿੱਚ ਮਿਲਣ ਗਿਆ। ਮਹਾਰਾਜਾ ਅਗਲੇ ਕਿਲ੍ਹੇ ਤੋਂ ਬਾਹਰ ਨਹੀਂ ਆਇਆ ਪਰ ਅਗਲੇ ਦਰਵਾਜ਼ੇ ਤੱਕ ਆਇਆ, ਕਿਲ੍ਹੇ ਦੇ ਅੰਦਰ ਹੀ, ਔਰ ਫਿਰ ਇਸ ਦਾ ਹੱਥ ਫੜ ਕੇ ਦਰਬਾਰ ਵਿੱਚ ਲਿਆਇਆ ਔਰ ਜਿਸ ਤਰ੍ਹਾਂ ਦੀ ਚੇਅਰ 'ਤੇ ਆਪ ਬੈਠਦੇ ਸੀ ਉਸੇ ਤਰ੍ਹਾਂ ਦੀ ਚੇਅਰ 'ਤੇ ਉਸਨੂੰ ਬਿਠਾਇਆ। ਇਹ ਬਹੁਤ ਵੱਡੀ ਗੱਲ ਸੀ। ਚਾਰਲਸ ਮੈਕਾਫ ਨੇ ਜੋ ਅੰਗਰੇਜ਼ ਸਰਕਾਰ ਵੱਲੋਂ ਤੋਹਫ਼ੇ ਭੇਜੇ ਗਏ ਸਨ ਮਹਾਰਾਜੇ ਲਈ, ਜਿਹਦੇ ਵਿੱਚ 3 ਹਾਥੀ, ਬਹੁਤ ਕੀਮਤੀ ਹਾਥੀ, ਔਰ ਜੋ ਹਾਥੀਆਂ ਦੇ ਉੱਤੇ ਕਾਠੀਆਂ ਪਾਈਆਂ ਜਾਂਦੀਆਂ ਉਹਨਾਂ ਨੂੰ ਹੋਦੇ ਆਖਦੇ, ਹੋਦੇ, ਔਰ ਉਹਨਾਂ ਹਾਥੀਆਂ ਦੇ ਸੋਨੇ ਚਾਂਦੀ ਨਾਲ ਮੜੇ ਹੋਏ ਹੋਦੇ, ਔਰ ਵਲੈਤੀ ਬੱਗੀ ਜਿਸ ਤਰ੍ਹਾਂ ਦੀ ਇੰਗਲੈਂਡ ਦੀ ਕੁਈਨ ਜਾਂ ਕਿੰਗ ਚੈਰੀਅਟ ਵਿੱਚ ਜਾਂਦੇ, ਉਸ ਡਿਜ਼ਾਇਨ ਦੀ ਇੰਗਲੈਂਡ ਤੋਂ ਬਣਵਾ ਕੇ ਭੇਜੀ, ਔਰ ਨਾਲ ਦੋ ਬਹੁਤ ਕੀਮਤੀ ਘੋੜੇ, ਔਰ ਉਹਨਾਂ ਜ਼ਮਾਨਿਆਂ ਵਿੱਚ ਬਿਜਲੀ ਵਗੈਰਾ ਤਾਂ ਹੁੰਦੀ ਨਹੀਂ ਸੀ, ਔਰ ਪੱਖੇ ਹੁੰਦੇ ਸਨ, ਚੱਲੇ ਜਾਂਦੇ ਸਨ ਗਰਮੀਆਂ ਵਿੱਚ, ਸੋ ਬਹੁਤ ਕੀਮਤੀ ਪੱਖੇ ਸੋਨੇ ਨਾਲ ਚੜੇ ਹੋਏ ਉਹ, ਔਰ ਹੋਰ ਵੀ ਬਹੁਤ ਵਲੈਤੀ ਇੰਗਲੈਂਡ ਤੋਂ ਗਈਆਂ ਗਿਫਟ ਤੋਹਫ਼ੇ ਮਹਾਰਾਜੇ ਨੂੰ ਭੇਟਾ ਕੀਤੇ ਗਏ। ਉਸਨੇ ਬੜੇ ਸਤਿਕਾਰ ਨਾਲ ਪ੍ਰਵਾਨ ਕੀਤੇ, ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਮੈਂ ਦਿਲੋਂ ਅੰਗਰੇਜ਼ ਸਰਕਾਰ ਨਾਲ ਮਿੱਤਰਤਾ ਦੇ ਸੰਬੰਧ ਰੱਖਣਾ ਚਾਹੁੰਦਾ ਹਾਂ। ਚਾਰਲਸ ਮੈਕਾਫ ਨੇ ਦੱਸਿਆ ਕਿ ਸਾਨੂੰ ਖੁਫੀਆ ਇਤਲਾਹ ਮਿਲੀ ਹੈ ਕਿ ਨੈਪੋਲੀਅਨ ਬੋਨਾਪਾਰਟ ਕਿਸੇ ਵੀ ਟਾਈਮ ਹਿੰਦੁਸਤਾਨ 'ਤੇ ਹਮਲਾ ਕਰ ਸਕਦਾ ਹੈ ਅਤੇ ਇੰਡੀਆ ਦੇ ਗਵਰਨਰ ਜਨਰਲ ਲਾਰਡ ਮਿੰਟੋ ਨੇ ਤੁਹਾਡੇ ਲਈ ਇੱਕ ਸੰਧੀ ਪੱਤਰ ਮੇਰੇ ਹੱਥ ਭੇਜਿਆ ਹੈ। ਉਹ ਤੁਹਾਨੂੰ ਏਸ਼ੀਆ ਦਾ ਸਭ ਤੋਂ ਤਕੜਾ ਹਾਕਮ ਮੰਨਦੇ ਹਨ ਅਤੇ ਉਹ ਸੰਧੀ ਪੱਤਰ ਵਿੱਚ ਲਿਖਿਆ ਹੋਇਆ ਸੀ 3 ਸ਼ਰਤਾਂ। ਪਹਿਲੀ ਕਿ ਜੇ ਨੈਪੋਲੀਅਨ ਹਿੰਦੁਸਤਾਨ 'ਤੇ ਹਮਲਾ ਕਰਦਾ ਹੈ ਤਾਂ ਸਾਡੀ ਅੰਗਰੇਜ਼ ਫੌਜ ਔਰ ਖਾਲਸਾ ਫੌਜ ਇਕੱਠੀ ਨੈਪੋਲੀਅਨ ਦਾ ਟਾਕਰਾ ਕਰੇਗੀ। ਪਹਿਲੀ ਸ਼ਰਤ ਇਹ ਸੀ, ਸ਼ਰਤ ਨੇ ਉਹ ਪ੍ਰਪੋਜ਼ਲ ਸੰਧੀ ਪੱਤਰ ਦੀ। ਦੂਸਰੀ ਕਿ ਜੇ ਨੈਪੋਲੀਅਨ ਨੂੰ ਰੋਕਣ ਲਈ ਅਫਗਾਨਿਸਤਾਨ ਜਾਣਾ ਪੈਂਦਾ ਹੈ, ਹਿੰਦੁਸਤਾਨ ਵਿੱਚ ਉਹਦੇ ਪੈਰ ਪੈਣ ਤੋਂ ਪਹਿਲਾਂ, ਤਾਂ ਅੰਗਰੇਜ਼ ਫੌਜ ਨੂੰ ਤੁਸੀਂ ਪੰਜਾਬ ਵਿੱਚੋਂ ਲੰਘਣ ਦਿਓਗੇ ਔਰ ਉਹਨਾਂ ਦਾ ਦਾਣੇ ਪਾਣੀ, ਘੋੜਿਆਂ ਦੇ ਦਾਣੇ ਔਰ ਫੌਜ ਦੇ ਰੋਟੀ ਦਾ ਮਦਦ ਕਰੋਗੇ। ਤੀਸਰੀ ਪ੍ਰਪੋਜ਼ਲ ਕਿ ਜੇ ਸਾਨੂੰ ਕਾਬਲ ਗੌਰਮੈਂਟ ਦੇ ਨਾਲ ਮੇਲ ਜੋਲ ਰੱਖਣਾ ਪੈਂਦਾ ਹੈ, ਆਪਣੇ ਆਦਮੀ ਲਗਾਤਾਰ ਉਹਨਾਂ ਕੋਲ ਭੇਜਣੇ ਪੈਂਦੇ ਹਨ ਅਤੇ ਉਹ ਆਦਮੀ ਪੰਜਾਬ ਵਿੱਚੋਂ ਹੀ ਜਾ ਸਕਦੇ ਹਨ, ਤੁਸੀਂ ਉਹਨਾਂ ਨੂੰ ਲੰਘਣ ਦੇਣਾ ਔਰ ਉਹਨਾਂ ਦੀ ਪ੍ਰੋਟੈਕਸ਼ਨ ਕਰਨੀ, ਹਿਫਾਜ਼ਤ ਕਰਨੀ। ਇਹ 3 ਪ੍ਰਪੋਜ਼ਲਾਂ, ਇਹ ਸੰਧੀ ਪੱਤਰ ਦੇ 3 ਇਹ ਪੁਆਇੰਟ ਉਹ ਲਿਖ ਕੇ ਲਿਆਇਆ ਹੈ ਔਰ ਉਹਦੇ 'ਤੇ ਕਹਿਣ ਲੱਗਾ ਕਿ ਤੁਸੀਂ ਇਹਦੇ ਉੱਤੇ ਆਪਣੀ ਮੋਹਰ ਲਾ ਦਿਓ ਔਰ ਦਸਖਤ ਕਰ ਦਿਓ। ਔਰ ਗਵਰਨਰ ਜਨਰਲ ਫਿਰ ਆਪਣੀ ਮੋਹਰ ਔਰ ਦਸਖਤ ਕਰਕੇ ਅਤੇ ਫਿਰ ਭੇਜ ਦੇਣਗੇ, ਸੰਧੀ ਪੱਤਰ ਲਾਗੂ ਹੋ ਜੂ। ਮਹਾਰਾਜਾ ਨੇ ਕਿਹਾ ਕਿ ਇਹ ਸ਼ਰਤਾਂ ਸਾਨੂੰ ਪ੍ਰਵਾਨ ਨਹੀਂ, ਪਰ ਜਿੱਥੋਂ ਤੱਕ ਨੈਪੋਲੀਅਨ ਦੀ ਗੱਲ ਹੈ, ਨੈਪੋਲੀਅਨ ਨੂੰ ਅਸੀਂ ਇਕੱਲੇ ਹੀ ਸੰਭਾਲ ਸਕਦੇ ਹਾਂ। ਮਹਾਰਾਜੇ ਨੇ ਜੋ ਕਵੈਦ ਸਿਖਾਈ ਸੀ, ਕਵੈਦ ਕਾਇਦਾ, ਕਿ ਜਿਸ ਕਾਇਦੇ ਨਾਲ, ਜਿਸ ਤਰੀਕੇ ਨਾਲ ਯੂਰਪ ਦੀਆਂ ਫੌਜਾਂ ਲੜਦੀਆਂ ਹਨ, ਮਹਾਰਾਜੇ ਨੇ ਆਪਣੀ ਫੌਜ ਨੂੰ ਉਹ ਸਾਰੀ ਕਵੈਦ ਸਿਖਾ ਦਿੱਤੀ ਸੀ ਔਰ ਉਸਨੂੰ ਆਪਣੇ ਬਹਾਦਰ ਫੌਜ 'ਤੇ ਬਹੁਤ ਯਕੀਨ ਸੀ। ਉਸਨੇ ਕਿਹਾ ਕਿ ਨੈਪੋਲੀਅਨ ਨੂੰ ਅਸੀਂ ਇਕੱਲੇ ਹੀ ਸੰਭਾਲ ਸਕਦੇ ਹਾਂ, ਔਰ ਜੋ ਯੂਰਪ ਤੋਂ ਉਹਨਾਂ ਦਿਨਾਂ ਵਿੱਚ ਅੰਗਰੇਜ਼ ਲੋਕ ਖਾਸ ਕਰਕੇ ਹਿੰਦੁਸਤਾਨ ਜਾਂਦੇ ਰਹਿੰਦੇ ਸਨ, ਹਿਸਟੋਰੀਅਨ ਜੋ ਹਿਸਟਰੀ ਲਿਖਦੇ ਸਨ, ਔਰ ਜਿਹੜਾ ਵੀ ਕੋਈ ਜਾਂਦਾ ਸੀ ਉਹ ਰਣਜੀਤ ਸਿੰਘ ਜੀ ਨੂੰ ਜ਼ਰੂਰ ਮਿਲਦਾ ਸੀ, ਕਿਉਂਕਿ ਉਸ ਵੇਲੇ ਸਾਰੀ ਦੁਨੀਆ ਵਿੱਚ ਹੀ ਤਿੰਨ ਵੱਡੀਆਂ ਪਾਵਰਾਂ, ਇਹ ਅਮਰੀਕਾ ਅਤੇ ਅਜੇ 225 ਸਾਲ ਪੁਰਾਣੀ ਸਿਰਫ ਨੇਸ਼ਨ ਹੈ, ਔਰ ਉਦੋਂ ਸਾਰੀ ਦੁਨੀਆ ਵਿੱਚ ਜੋ ਤਿੰਨ ਵੱਡੀਆਂ ਤਾਕਤਾਂ ਸਨ ਉਹ ਅੰਗਰੇਜ਼ ਗੌਰਮੈਂਟ, ਕਿਉਂਕਿ ਇਹਨਾਂ ਦਾ ਬਹੁਤ ਮੁਲਕਾਂ 'ਤੇ ਰਾਜ ਸੀ, ਮਹਾਰਾਜਾ ਰਣਜੀਤ ਸਿੰਘ ਅਤੇ ਨੈਪੋਲੀਅਨ। ਸਾਰੀ ਦੁਨੀਆ ਵਿੱਚੋਂ ਇਹ ਤਿੰਨ ਵੱਡੀਆਂ ਤਾਕਤਾਂ ਸੀ ਅਤੇ ਮਹਾਰਾਜਾ ਨੂੰ ਯਕੀਨ ਸੀ ਕਿ ਨੈਪੋਲੀਅਨ ਨੂੰ ਅਸੀਂ ਹਰਾ ਸਕਦੇ ਹਾਂ। ਉਸਨੇ ਮੈਕਾਫ ਨੂੰ ਕਿਹਾ ਕਿ ਨੈਪੋਲੀਅਨ ਦਾ ਤੁਸੀਂ ਫਿਕਰ ਨਾ ਕਰੋ, ਬਾਕੀ ਇਹ ਸ਼ਰਤਾਂ ਸਾਨੂੰ ਪ੍ਰਵਾਨ ਨਹੀਂ, ਤੁਸੀਂ ਕੱਲ੍ਹ ਨੂੰ ਆਇਓ। ਅਗਲੇ ਦਿਨ ਸਫੀਰ ਅੰਬੈਸਡਰ ਚਾਰਲਸ ਮੈਕਾਫ ਫਿਰ ਰਣਜੀਤ ਸਿੰਘ ਜੀ ਨੂੰ ਮਿਲਦਾ, ਉਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਗਵਰਨਰ ਜਨਰਲ ਲਾਰਡ ਮਿੰਟੋ ਨੇ ਚਾਰਲਸ ਮੈਕਾਫ ਨੂੰ ਪੰਜਾਬ ਭੇਜਿਆ ਹੈ। ਉਹ ਪਹਿਲਾਂ ਆ ਕੇ ਪਟਿਆਲੇ ਦੇ ਰਾਜੇ ਨੂੰ ਮਿਲਦਾ ਹੈ, ਜੋ ਉਹਨਾਂ ਨੇ ਸਤਲੁਜ ਤੋਂ ਪਾਰ ਦੀਆਂ ਰਿਆਸਤਾਂ ਨੇ ਅੰਗਰੇਜ਼ ਗੌਰਮੈਂਟ ਨੂੰ ਅਰਜ਼ੀ ਦਿੱਤੀ ਸੀ, ਉਹ ਉਸਦੀ ਵੀ ਉਸਨੂੰ ਡਿਊਟੀ ਲੱਗੀ ਹੈ ਕਿ ਇਹ ਵੀ ਸਾਰਾ ਮਾਮਲਾ ਭਾਂਪਣਾ ਹੈ, ਔਰ ਨਾਲ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕਰਨੀ। ਤਿੰਨ ਪੁਆਇੰਟ ਉਸਨੇ ਖੁਦ ਹੀ ਟਾਈਪ ਕਰਕੇ ਔਰ ਸੰਧੀ ਬਣਾ ਕੇ ਭੇਜ ਦਿੱਤੇ। ਇੱਕ ਪਾਸੇ ਆਪਣਾ ਨਾਂ ਲਾਰਡ ਮਿੰਟੋ ਗਵਰਨਰ ਜਨਰਲ ਆਫ ਇੰਡੀਆ, ਦੂਸਰੇ ਪਾਸੇ ਥੱਲੇ ਸਾਈਨ ਸਰਕਾਰ ਖਾਲਸਾ ਲਾਹੌਰ ਦਰਬਾਰ, ਔਰ ਉਹਦੀਆਂ ਤਿੰਨ ਪੁਆਇੰਟ ਲਿਖੇ ਹੋਏ ਕਿ ਜੇ ਨੈਪੋਲੀਅਨ ਹਿੰਦੁਸਤਾਨ 'ਤੇ ਹਮਲਾ ਕਰਦਾ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਅਤੇ ਅੰਗਰੇਜ਼ੀ ਫੌਜਾਂ ਮਿਲ ਕੇ ਉਸ ਦਾ ਟਾਕਰਾ ਕਰਨਗੀਆਂ। ਦੂਸਰਾ ਪੁਆਇੰਟ ਕਿ ਜੇ ਅੰਗਰੇਜ਼ਾਂ ਨੂੰ ਕਾਬਲ ਅਫਗਾਨਿਸਤਾਨ ਵਿੱਚ ਫੋਰਸ ਮਿਲਟਰੀ ਭੇਜਣੀ ਪੈਂਦੀ ਤਾਂ ਮਹਾਰਾਜਾ ਰਣਜੀਤ ਸਿੰਘ ਉਹ ਮਿਲਟਰੀ ਨੂੰ ਪੰਜਾਬ ਵਿੱਚੋਂ ਲੰਘਣ ਦਿਓ ਅਤੇ ਉਹਨਾਂ ਦੀ ਮਦਦ ਕਰੋ। ਤੀਸਰਾ ਜੋ ਕਾਬਲ ਗੌਰਮੈਂਟ ਨਾਲ ਖਤ ਪੱਤਰੀ ਹੋਣੀ ਸੰਧੀਨਾਮੇ ਉਹ ਜਿਨ੍ਹਾਂ ਆਦਮੀਆਂ ਦੇ ਥਰੂ ਹੋਣੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਵੀ ਪੰਜਾਬ ਵਿੱਚੋਂ ਲੰਘਣ ਦਿਓ ਔਰ ਉਹਨਾਂ ਦੀ ਹਿਫਾਜ਼ਤ ਕਰੋ। ਸ਼ੇਰੇ ਪੰਜਾਬ ਨੇ ਸੋਚਿਆ ਕਿ ਪਠਾਨ ਹਮੇਸ਼ਾ ਤੋਂ ਸਾਡੇ ਦੁਸ਼ਮਣ ਰਹੇ ਹਨ, ਦੁਸ਼ਮਣ ਇਨ ਦਾ ਸੈਂਸ ਕਿ ਲੁੱਟਮਾਰ ਕਰਨੀ ਹੈ ਇਹਨਾਂ ਨੇ ਹਮੇਸ਼ਾ ਤੋਂ ਕੀਤੀਆਂ ਔਰ ਇੱਕ ਪਾਸੇ ਅਫਗਾਨਿਸਤਾਨ ਦੂਸਰੇ ਪਾਸੇ ਅੰਗਰੇਜ਼ ਗੌਰਮੈਂਟ ਜੀ ਦੀ ਅੱਖ ਵੀ ਪੰਜਾਬ 'ਤੇ ਹੈ ਔਰ ਇਹ ਦੋਵਾਂ ਦੇ ਵਿੱਚ ਅਸੀਂ ਸੈਂਡਵਿਚ ਬਣ ਜਾਵਾਂਗੇ, ਇਹ ਸਮਝੌਤਾ ਸਾਡੇ ਲਈ ਖਤਰਨਾਕ ਹੈ। ਕਿ ਪਤਾ ਨਹੀਂ ਕੱਲ੍ਹ ਨੂੰ ਅਫਗਾਨਿਸਤਾਨ ਨਾਲ ਅੰਗਰੇਜ਼ ਗੌਰਮੈਂਟ ਕੀ ਸਮਝੌਤਾ ਕਰਕੇ ਅਤੇ ਸਾਡੇ 'ਤੇ ਹੀ ਵਰਤਣ ਹੋ। ਸੋ ਸ਼ੇਰੇ ਪੰਜਾਬ ਨੇ ਕਿਹਾ ਕਿ 4-5 ਮੀਟਿੰਗਾਂ ਚਾਰਲਸ ਮੈਕਾਲਫ ਨਾਲ ਹੋਈਆਂ ਜਿਸ ਵਿੱਚ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਇੱਕ ਆਪਣੇ ਵੱਲੋਂ ਸੰਧੀ ਪੱਤਰ ਤਿਆਰ ਕੀਤਾ ਜਿਸ ਤਰ੍ਹਾਂ ਗਵਰਨਰ ਜਨਰਲ ਨੇ ਕੀਤਾ ਸੀ। ਇੱਧਰੋਂ ਜੋ ਤਿਆਰ ਹੋਇਆ ਉਹਦੇ ਵਿੱਚ 3 ਪੁਆਇੰਟ ਸਨ। ਪਹਿਲਾ ਕਿ ਸਰਕਾਰ ਖਾਲਸਾ ਲਾਹੌਰ ਦਰਬਾਰ ਅਤੇ ਅੰਗਰੇਜ਼ੀ ਗੌਰਮੈਂਟ ਦੇ ਵਿਚਕਾਰ ਹਮੇਸ਼ਾ ਮਿੱਤਰਤਾ ਰਹੇਗੀ। ਦੂਸਰਾ ਪੁਆਇੰਟ ਕਿ ਜੇ ਲਾਹੌਰ ਦਰਬਾਰ ਦੀ ਅਫਗਾਨਿਸਤਾਨ ਨਾਲ ਲੜਾਈ ਛਿੜ ਪੈਂਦੀ ਹੈ ਤਾਂ ਅੰਗਰੇਜ਼ ਗੌਰਮੈਂਟ ਉਹਦੇ ਵਿੱਚ ਦਖਲ ਨਹੀਂ ਦੇਵੇਗੀ। ਤੀਸਰਾ ਪੁਆਇੰਟ ਕਿ ਰਾਜਸੀ ਉੱਚਤਾ ਸਾਰੇ ਹਿੰਦੁਸਤਾਨ ਵਿੱਚੋਂ ਸਰਕਾਰ ਖਾਲਸਾ ਨੂੰ ਅੰਗਰੇਜ਼ ਗੌਰਮੈਂਟ ਮੰਨੇ ਕਿ ਸਾਰੇ ਹਿੰਦੁਸਤਾਨ ਵਿੱਚੋਂ ਇਹ ਸਭ ਤੋਂ ਉੱਚੀ ਅਤੇ ਤਕੜੀ ਸਰਕਾਰ ਹੈ। ਇਹ 3 ਪੁਆਇੰਟ ਦੀ ਸੰਧੀ ਆਪਣੇ ਵੱਲੋਂ ਲਿਖੀ। ਮੈਕਾਫ ਨੇ ਕਿਹਾ ਕਿ ਜੀ ਮੈਨੂੰ ਇਹ ਸੰਧੀ ਬਦਲਣ ਦਾ ਜਾਂ ਇਹਦੇ ਵਿੱਚ ਕੋਈ ਤਬਦੀਲੀ ਕਰਨ ਦਾ ਕੋਈ ਹੱਕ ਨਹੀਂ ਹੈ, ਇਹ ਸਿਰਫ ਗਵਰਨਰ ਜਨਰਲ ਹੀ ਕਰ ਸਕਦਾ ਔਰ ਮੈਂ ਤੁਹਾਨੂੰ ਇਹ ਤੁਹਾਡੀ ਸੰਧੀਨਾਮਾ ਉਹਨਾਂ ਪਾਸ ਪਹੁੰਚਾ ਦਿਆਂਗਾ ਔਰ ਉਸ ਤੋਂ ਬਾਅਦ ਜੋ ਫੈਸਲਾ ਹੋਇਆ ਉਹਨਾਂ ਦਾ। ਨਾਲ ਚਾਰਲਸ ਮੈਕਾਫ ਨੇ 4-5 ਮੀਟਿੰਗਾਂ ਵਿੱਚ ਜ਼ਾਹਰ ਕੀਤਾ ਕਿ ਅੰਗਰੇਜ਼ ਗੌਰਮੈਂਟ ਚਾਹੁੰਦੀ ਹੈ ਕਿ ਤੁਹਾਡੀ ਹੱਦ ਸਤਲੁਜ ਤੱਕ ਰਹੇ ਔਰ ਜੋ ਸਤਲੁਜ ਤੋਂ ਪਾਰ ਦੇ ਰਾਜੇ ਹਨ ਮਿਸ ਰਿਆਸਤਾਂ ਉਹ ਸਾਡੇ ਨਾਲ ਮਿਲਣਾ ਚਾਹੁੰਦੀਆਂ ਹਨ ਅਤੇ ਉਹਨਾਂ ਦੀ ਅਰਜ਼ੀ ਲਾਰਡ ਮਿੰਟੋ ਪਾਸ ਪਹੁੰਚੀ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਨੇ ਚਾਰਲਸ ਮੈਕਾਫ ਦੀ ਬਹੁਤ ਆਉ ਭਗਤ ਕੀਤੀ ਸੀ, ਅਦਬ ਸਤਿਕਾਰ ਕੀਤਾ ਔਰ ਬਹੁਤ ਉਹਨੂੰ ਕੀਮਤੀ ਤੋਹਫ਼ੇ 2 ਘੋੜੇ ਵਧੀਆ ਨਸਲ ਦੇ ਅਰਬੀ ਘੋੜੇ ਜਿਨ੍ਹਾਂ ਦੀਆਂ ਸੋਨੇ ਨਾਲ ਜੜੀਆਂ ਹੋਈਆਂ ਕਾਠੀਆਂ, ਕਸ਼ਮੀਰੀ ਸ਼ੌਲ ਅਤੇ ਹੋਰ ਬਹੁਤ ਕੀਮਤੀ ਸਮਾਨ ਉਸਨੂੰ ਦੇ ਕੇ ਤੋਰਿਆ ਜੀ। ਜਦੋਂ ਅੰਗਰੇਜ਼ ਗੌਰਮੈਂਟ ਮਹਾਰਾਜਾ ਰਣਜੀਤ ਸਿੰਘ ਨੂੰ ਸੰਧੀ ਪੱਤਰ ਭੇਜਦੀ ਹੈ ਅਤੇ ਆਖਦੀ ਹੈ ਕਿ ਇਹਦੇ 'ਤੇ ਆਪਾਂ ਦੋਵੇਂ ਧਿਰਾਂ ਸਾਈਨ ਕਰ ਦੇਈਏ, ਅਤੇ ਉਹ ਸਿਰਫ ਆਪਣਾ ਸੋਚ ਰਹੇ ਹਨ ਨੈਪੋਲੀਅਨ ਦੇ ਖਤਰੇ ਤੋਂ। ਉਹ ਸ਼ਰਤਾਂ ਉਹਨਾਂ ਦੀਆਂ ਇੱਕ ਕਿਸਮ ਦੀਆਂ, ਮਹਾਰਾਜ ਕੋਲੋਂ ਮਨਜ਼ੂਰੀ ਕਿ ਜੇ ਨੈਪੋਲੀਅਨ ਹਿੰਦੁਸਤਾਨ 'ਤੇ ਹਮਲਾ ਕਰਦਾ ਹੈ ਤਾਂ ਆਪਣੀਆਂ ਦੋਵਾਂ ਦੀਆਂ ਫੌਜਾਂ ਇਕੱਠੀਆਂ ਲੜਨਗੀਆਂ, ਤੁਸੀਂ ਪੰਜਾਬ ਵਿੱਚੋਂ ਸਾਡੀ ਫੌਜ ਨੂੰ ਅਤੇ ਸਾਡੇ ਸਰਕਾਰੀ ਨੁਮਾਇੰਦਿਆਂ ਨੂੰ ਲੰਘਣ ਦਿਓਗੇ ਅਤੇ ਉਹਨਾਂ ਦੀ ਹਿਫਾਜ਼ਤ ਕਰੋ। ਮਹਾਰਾਜਾ ਰਣਜੀਤ ਸਿੰਘ ਆਪਣੇ ਵੱਲੋਂ ਖਰੜਾ ਤਿਆਰ ਕਰਕੇ ਦਿੰਦਾ ਹੈ ਜਿਹਦੇ ਵਿੱਚ ਉਹਨਾਂ ਨੇ ਆਪਣੀ ਗੱਲ ਕੀਤੀ ਹੈ, ਕਿਉਂਕਿ ਅੰਗਰੇਜ਼ਾਂ ਨੇ ਸਿਰਫ ਆਪਣੇ ਮਤਲਬ ਦੀ ਗੱਲ ਕੀਤੀ ਸੀ। ਮਹਾਰਾਜ ਜੀ ਨੇ ਲਿਖਿਆ ਤਿੰਨ ਸ਼ਰਤਾਂ ਕਿ ਪਹਿਲੀ ਗੱਲ ਕਿ ਅਸੀਂ ਤੁਹਾਡੇ ਨਾਲ ਸੁਲ੍ਹਾ ਔਰ ਮਿੱਤਰਤਾ ਦੇ ਸੰਬੰਧ ਰੱਖਣਾ ਚਾਹੁੰਦੇ ਹਾਂ, ਦੂਸਰੀ ਕਿ ਜੇ ਅਫਗਾਨਿਸਤਾਨ ਨਾਲ ਸਾਡੀ ਜੰਗ ਲੱਗਦੀ ਹੈ ਤਾਂ ਤੁਸੀਂ ਵਿੱਚ ਕੋਈ ਦਖਲ ਨਹੀਂ ਦਿਓਗੇ, ਤੀਸਰੀ ਕਿ ਤੁਸੀਂ ਸਾਰੇ ਹਿੰਦੁਸਤਾਨ ਵਿੱਚੋਂ ਲਾਹੌਰ ਦਰਬਾਰ ਨੂੰ ਸਭ ਤੋਂ ਉੱਚੀ ਰਾਜਸੀ ਤਾਕਤ ਮੰਨੋਗੇ। ਚਾਰਲਸ ਮੈਕੌਫ, ਜਿਹੜਾ ਕਿ ਬੇਹੱਦ ਚਤਰ ਸਿਆਣਾ ਔਰ ਸੂਝਵਾਨ ਆਦਮੀ ਹੈ, ਉਸਨੂੰ ਭੇਜਿਆ ਜਾਂਦਾ ਹੈ ਇੱਥੇ ਲਾਹੌਰ ਦਰਬਾਰ। ਉਹ ਚਾਰ ਪੰਜ ਵਾਰ ਮਹਾਰਾਜੇ ਨੂੰ ਮਿਲਿਆ ਇਸ ਵਾਰੀ, ਔਰ ਜਦੋਂ ਵੀ ਉਹਨੇ ਗੱਲ ਛੇੜਨੀ ਕਿ ਸਤਲੁਜ ਦਰਿਆ ਤੁਹਾਡੀ ਹੱਦ ਹੋਣੀ ਚਾਹੀਦੀ ਹੈ, ਤੁਸੀਂ ਸਤਲੁਜ ਦੇ ਉਰਲੇ ਪਾਸੇ ਰਹੋ ਔਰ ਪਰਲੇ ਪਾਸੇ ਦੇ ਜੋ ਰਾਜੇ ਹਨ ਉਹਨਾਂ ਨੇ ਸਾਨੂੰ ਦਰਖਾਸਤ ਭੇਜੀ ਹੈ, ਉਹ ਸਾਡੇ ਨਾਲ ਮਿਲਣਾ ਚਾਹੁੰਦੇ ਹਨ, ਇਸ ਲਈ ਤੁਹਾਡੀ ਹੱਦ ਸਤਲੁਜ ਹੋਣੀ ਚਾਹੀਦੀ ਹੈ। ਜਦੋਂ ਹੱਦ ਦੀ ਗੱਲ ਹੋਣੀ ਤਾਂ ਮਹਾਰਾਜੇ ਨੇ ਕੋਈ ਜਵਾਬ ਨਾ ਦੇਣਾ, ਇੰਨਾ ਕਹਿਣਾ ਕਿ ਅਸੀਂ ਤੁਹਾਡੇ ਨਾਲ ਮਿੱਤਰਾਨਾ ਸੰਬੰਧ ਰੱਖਣਾ ਚਾਹੁੰਦੇ ਹਾਂ। ਉਹ ਇਖਰੜਾ ਵਾਪਸ ਲੈ ਕੇ ਚਲੇ ਜਾਂਦਾ ਹੈ, ਉਸਨੂੰ ਬਹੁਤ ਕੀਮਤੀ ਤੋਹਫ਼ੇ ਦਿੱਤੇ ਜਾਂਦੇ। ਹੁਣ ਮਹਾਰਾਜਾ ਸੋਚਦਾ ਹੈ ਕਿ ਅੰਗਰੇਜ਼ ਗੌਰਮੈਂਟ ਸਤਲੁਜ ਹੱਦ ਬਣਾਉਣਾ ਚਾਹੁੰਦੀ ਹੈ, ਇਸ ਲਈ ਇਸਨੇ ਜਲਦੀ ਨਾਲ ਬਹੁਤ ਸਾਰੀਆਂ ਫੌਜਾਂ ਲੈ ਕੇ ਸਤਲੁਜ ਦੇ ਪਾਰ ਦਾ ਇਲਾਕਾ, ਜੋ ਮਿਸਲਾਂ ਕੋਲ ਨਹੀਂ ਸੀ, ਬਾਕੀ ਇਲਾਕਾ ਜੋ ਉਹ ਪਹਿਲਾਂ ਵੀ ਫਤਿਹ ਕੀਤਾ ਹੋਇਆ ਸੀ, ਉਸਨੂੰ ਫਿਰ ਪੱਕਾ ਕਰਨ ਲਈ ਜਮਨਾ ਤੱਕ, ਮਿਸਲਾਂ ਤੋਂ ਪਰਾਂ ਅੰਬਾਲੇ ਤੋਂ ਸ਼ੁਰੂ ਹੋ ਕੇ ਫਰੀਦਕੋਟ, ਫਿਰੋਜ਼ਪੁਰ, ਮਲੇਰਕੋਟਲਾ, ਇਹ ਵੀ ਅਫਗਾਨੀ ਪਠਾਣਾ ਦੇ ਹੁੰਦਾ ਸੀ। ਮਹਾਰਾਜਾ ਕੀ ਕਰਦਾ ਸੀ ਕਿ ਉਹ ਜਿੱਤ ਕੇ ਫਿਰ ਉਸੇ ਹੀ ਹਾਕਮ ਨੂੰ ਰਹਿਣ ਦਿੰਦਾ ਸੀ ਗੱਦੀ 'ਤੇ, ਅਤੇ ਆਖਦਾ ਸੀ ਕਿ ਕਾਨੂੰਨ, ਇਸ ਕਾਨੂੰਨ ਨਾਲ ਹੁਣ ਰਾਜ ਕਰਨਾ ਔਰ ਸਾਨੂੰ ਇੰਨਾ ਮਾਮਲਾ ਦੇਣਾ ਸਾਲ ਦਾ। ਸੋ ਇਸਨੇ ਫਿਰ ਉਹ ਸਾਰਾ ਇਲਾਕਾ ਜਮਨਾ ਤੱਕ ਦਾ ਉਹਦੇ 'ਤੇ ਆਪਣਾ ਹੱਕ ਜਮਾਉਣ ਲਈ ਚੜ੍ਹਾਈ ਕੀਤੀ। ਪਹਿਲਾਂ ਫਿਰੋਜ਼ਪੁਰ ਤੋਂ ਮਾਮਲਾ ਉਗਰਾਇਆ, फिर फरीदकोट दे राजे कोलों ते फरीदकोट दा इलाका अपने एक बहादुर जरनैल करमचंद नूं उत्थों दा प्रबंधक थापिया। फिर मलेरकोटले दे नवाब दा नां अताउल्ला खान सी, उस कोलों 1 लाख रुपया मामला उगराया। उस तो बाद फिर अंबाले गए और अंबाले जाके छौनी बनाई और उस छौनी विच काफ़ी फौज तैनात कर दित्ती, स्टेशन कर दित्ती और सरदार गंडा सिंह नूं उस छौनी दा मालिक या कमांडर थापिया गया अंबाले शहर विच। अंबाले दी बाकी रियासत जो सी उन्नू जित के वो नाभे वाले राजे नूं दे दित्ती और बाकी दा सारा इलाका जमुना नदी तक, सारा इलाका पहला भी जित्या होया सी, हुण फिर उन्हां ते दोबारा पक्याई करन लई फिर सारे इलाके विच फिरे और वो कुछ इलाका अपने जरनैल दीवान मोहकम चंद नूं दित्ता, हाकम उसनू बनाया उस इलाके दा। कुछ इलाका नाभे दे राजे नू और कुछ इलाका सरदार फतेह सिंह आलूवालिए नू। जमुना नदी तक जो बिल्कुल दिल्ली दियां कंधां नाल वगदी, उत्थों तक महाराजे दा पूरा कब्जा है। हुण महाराजा चाहुंदा है कि मेरी हद जमुना नदी तक होवे, अंग्रेज चाहुंदे हन कि हद सतलुज तक होवे। हुण इन्हां ही दिनां विच एक बहुत अहम घटना घटदी संसार दी राजसी स्टेज ते, दुनिया दी स्टेज ते एक घटना घटदी, उहदा करके ये सब कुछ हुण होर शेप लैंदी है। हर एक चीज़ वो आपां कल नूं विचारांगे। अंग्रेज चाहुंदे हन कि सिख राज दी पूर्ब वाले पासे सतलुज हद होवे। महाराजा रणजीत सिंह चाहुंदा है कि जमुना नदी हद होवे। इसलिए चार्ल्स मैकाफ ने जदों भी महाराजे नाल ये गल छेड़ी तो महाराजा ने यही कहा कि इस बारे असी विचार करके दसांगे। फिर मैकाफ दे जान तो बाद, एकदम जान तो बाद महाराजा सतलुज तो पार दा इलाका जमुना तक दा सारा चंगी तरह अपने कब्जे विच कर लेंदा है। अंबाले वड्डी छौनी बनाई जांदी है और हर एक जगह अपने खास बंदे उत्थों दे गवर्नर बनाए जांदे, जिस तरह जरनैल करमचंद, दीवान मोहकम चंद, सरदार गंडा सिंह जी। की हुंदा है इन्हां ही दिनां विच कुदरत वल्लों कि जो नपोलियन ने यूरोप दे बहुत सारे मुल्क जित के, मिडल ईस्ट दा भी काफ़ी एरिया जित के रूस तक पहुँच गया सी, तो उसका अगला निशाना हिंदुस्तान सी। तो सारी अपनी फौजां नूं इकट्ठियां कर रहा सी हिंदुस्तान ते अटैक करने लई। अंग्रेजां ने उदों छोटे छोटे मुल्क हुंदे सन बहुत, इंग्लैंड अजे भी बहुत छोटा जिहा है, उदों बहुत ही छोटा सी, हुण ते इंग्लैंड दे नाल आयरलैंड, स्कॉटलैंड, वेल्स वो सारे मिला के फिर भी बहुत छोटा जिहा रहिंदा। उदों ये सारे यूरोप विच बहुत छोटियां छोटियां स्टेटां सन, जर्मनी मुल्क नहीं हुंदा सी, होर भी बहुते मुल्क जिहड़े इन्हां दे नां उस तों बाद बने, पहलां छोटियां छोटियां रियासतां राजां दियां हुंदियां सन। इन्होंने की किया कि यूरोप के सत वड्डियां जो मिलट्रियां सी, पावरां सी, इन्होंने मिल के सुलह की कि आप सारे इकट्ठे हो के नपोलियन का मुकाबला करिए ते बगावत कर दीए। नपोलियन ने जल्दी जल्दी ये इलाके जीत के अगे जांदा रहा और पिछे कोई बहुत प्रबंध जिहड़ा सी वो काफ़ी डूंघियां जड़ां वाला नहीं सी, इस करके इन्होंने बगावत कर दित्ती। ये काफ़ी मिलिट्री सारी इकट्ठी हो के यूरोप दी नपोलियन दे विरुद्ध बगावत कर दित्ती। हुण नपोलियन जिहड़ियां फौजां हिंदुस्तान ते अटैक लई तैयार कर रहा सी, वह सारियां फौजां बुला के ते ए बगावत नूं दबाउण वास्ते उसनूं बुलाउणियां पईआं यूरोप विच, ते बगावत नूं दबा के फिर नवें सिरों वह सारियां स्टेटां दे प्रबंध करने, सारे कानून बना के इहदे वास्ते समां चाहीदा सी। अंग्रेजां नूं पता लग गया कि इह चाल भी अंग्रेजां दी सी। हुण उन्हां नूं पता लग गया कि नपोलियन इधर बिजी हो गया और वह हिंदुस्तान वल नहीं, कई सालां तक हिंदुस्तान वल मूँह नहीं कर सकता। पहला अंग्रेज महाराजा रणजीत सिंह नाल किसी भी हालत में विगाड़ना नहीं चाहते सन, क्योंकि उन्होंने पता सी कि जे इन्हां नाल विगाड़ ली तो नपोलियन नाल रल के तो सारे हिंदुस्तान ते कब्जा कर सकते हैं, साढ़े हथों हिंदुस्तान जाता रहो। इसलिए वो महाराजे नाल विगाड़नी नहीं चाहते सन। हुण उन्होंने जदों देखिया कि नपोलियन का कोई खतरा नहीं रहा और चार्ल्स मकाफ नूं भेजा गया सी कि जिहड़े सिख रियासतां दे राजे हन मालवे दे, उन्हां इकल्लियां इकल्लियां नूं मिल के ते उन्हां नूं स्टडी करना है कि वह किस हद तक साडे नाल मिलना चाहते हैं। मकाफ ने देखिया कि सारे राजे बड़ी खुशी नाल अंग्रेजों नाल मिलना चाहते सन, भावें बाबा साहिब सिंह जी बेदी होरां ने, महाराजा पटियाला ही सब तो वड्डा सी, उसनों भी पूरी गरंटी दित्ती, महाराजा रणजीत सिंह नाल पग वटाई, ते महाराजा रणजीत सिंह नाल इन्हां स्टेट ने इन्हां स्टेटां दा कदी कुछ लिया नहीं सी, सगों इन्हां दे नाल दा इलाका जित के इन्हां नूं दिंदे रहे। पर इन्हां नूं यकीन नहीं सी, इन्हां सोचिया कि जे जमुना तक हद बन जांदी है महाराजे दी ते फिर असी ते किसी भी टाइम कब्जे च आ सकते हैं। इसलिए इन्हां ने अपने आप नूं होर इनसिक्योर फील किया, ज़्यादा खतरा महसूस किया। ਹੁਣ ਅੰਗਰੇਜ਼ਾਂ ਨੂੰ ਇੱਕ ਤਾਂ ਨੈਪੋਲੀਅਨ ਦਾ ਖਤਰਾ ਹਟ ਗਿਆ ਹੈ, ਦੂਸਰਾ ਇਹ ਪਤਾ ਹੈ, ਪਤਾ ਲੱਗ ਗਿਆ ਹੈ ਕਿ ਇਹ ਮਾਲਵੇ ਦੇ ਸਾਰੀਆਂ ਰਿਆਸਤਾਂ ਸਿੱਖ ਰਾਜੇ ਇਹ ਸਾਡੇ ਨਾਲ ਹਨ। ਹੁਣ ਉਹ ਚਾਰਲਸ ਮਕਾਫ ਨੂੰ ਜਨਰਲ ਮਿੰਟੋ ਕਲਕੱਤੇ ਤੋਂ ਫਿਰ ਪੰਜਾਬ ਭੇਜਦਾ ਹੈ। ਪਹਿਲੀ ਫੇਰੀ ਮਕਾਫ ਦੀ ਅਗਸਤ ਵਿੱਚ ਸੀ, ਅਗਸਤ 1808। ਉਹਦੇ ਜਾਣ ਤੋਂ ਬਾਅਦ ਮਹਾਰਾਜੇ ਨੇ ਸਾਰਾ ਇਲਾਕਾ ਜਮੁਨਾ ਤੱਕ ਪੱਕੀ ਤਰ੍ਹਾਂ ਆਪਣੇ ਕਬਜ਼ੇ 'ਚ ਕਰਕੇ 4 ਦਸੰਬਰ ਨੂੰ ਵਾਪਸ ਅੰਮ੍ਰਿਤਸਰ ਪਹੁੰਚ ਜਾਂਦਾ। ਔਰ ਜਨਰਲ ਮਿੰਟੋ ਚਾਰਲਸ ਮਕਾਫ ਦੇ ਹੱਥ ਚਿੱਠੀ ਭੇਜਦਾ ਹੈ ਮਹਾਰਾਜੇ ਲਈ ਦਸੰਬਰ ਦੇ ਅੰਤ ਵਿੱਚ, ਦਸੰਬਰ 1808। ਉਸ ਚਿੱਠੀ ਵਿੱਚ ਲਿਖਿਆ ਹੋਇਆ ਹੈ ਕਿ ਕੁਛ ਦੇਰ ਤੋਂ ਸਾਡੇ ਪਾਸ ਰਾਜੇ ਪਟਿਆਲਾ, ਨਾਭਾ, ਜੀਂਦ, ਕੈਥਲ ਅਤੇ ਹੋਰ ਰਾਈਸਾਂ ਦੀ ਅਰਜ਼ੀ, ਰਈਸਾਂ ਦੀ ਅਰਜ਼ੀ ਆਈ ਹੋਈ ਸੀ ਕਿ ਉਹ ਸਾਡੇ ਨਾਲ ਸਾਡੀ ਸੁਰੱਖਿਆ ਚਾਹੁੰਦੇ ਹਨ, ਸਾਡੀ ਪ੍ਰੋਟੈਕਸ਼ਨ ਚਾਹੁੰਦੇ ਹਨ। ਅਤੇ ਅਸੀਂ ਫੈਸਲਾ ਲੈ ਲਿਆ ਹੈ ਅਤੇ ਉਹ ਸਾਡੀ ਰੱਖਿਆ ਵਿੱਚ ਹਨ। ਪਹਿਲਾਂ ਉਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ ਸੀ, ਕਿਉਂਕਿ ਉਹਨਾਂ ਨੂੰ ਖਤਰਾ ਸੀ ਕਿ ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਮਹਾਰਾਜਾ ਸਾਡੇ ਉਲਟ ਹੋ ਜਾਏਗਾ ਅਤੇ ਉਹ ਅਫੋਰਡ ਨਹੀਂ ਕਰ ਸਕਦੇ ਸੀ। ਹੁਣ ਕੁਦਰਤ ਵੱਲੋਂ ਇਹ ਖੇਡ ਬਣਦੀ ਹੈ। ਅਤੇ ਉਸ ਚਿੱਠੀ ਵਿੱਚ ਲਿਖਿਆ ਹੋਇਆ ਕਿ ਅਸੀਂ ਇਹਨਾਂ ਰਾਜਿਆਂ ਨੂੰ ਆਪਣੀ ਰੱਖਿਆ ਵਿੱਚ ਲੈ ਲਿਆ ਹੈ ਅਤੇ ਤੁਹਾਡੀ ਹੱਦ ਸਤਲੁਜ ਤੱਕ ਹੈ। ਇਨਫੋਰਮੇਸ਼ਨ ਦਿੱਤੀ, ਕੋਈ ਸਲਾਹ ਨਹੀਂ ਮੰਗੀ ਜਾਂ ਕੋਈ ਗੱਲਬਾਤ ਦੀ ਗੱਲ ਨਹੀਂ, ਕਿਉਂਕਿ ਹੁਣ ਉਹ ਆਪਣੇ ਆਪ ਨੂੰ ਸਿਕਿਓਰ ਫੀਲ ਕਰ ਰਹੇ ਹਨ ਅੰਗਰੇਜ਼, ਕਿ ਸਾਨੂੰ ਖਤਰਾ ਨਹੀਂ ਹੈ। ਹੁਣ ਨੈਪੋਲੀਅਨ ਦਾ ਖਤਰਾ ਸੀ, ਉਹ ਹਟ ਗਿਆ, ਦੂਸਰੇ ਇਹ ਸਿੱਖ ਰਾਜੇ ਖੁਦ ਹੀ ਸਾਡੇ ਨਾਲ ਮਿਲਣ ਨੂੰ ਤਿਆਰ ਹਨ। ਇਹ ਚਿੱਠੀ ਪੜ੍ਹ ਕੇ ਮਹਾਰਾਜਾ ਇੱਕਦਮ ਬਹੁਤ ਕ੍ਰੋਧ ਵਿੱਚ ਆਇਆ। ਲੁਧਿਆਣੇ ਤੋਂ ਲੈ ਕੇ ਜਮੁਨਾ ਤੱਕ, ਦਿੱਲੀ ਤੱਕ ਬਹੁਤ ਵੱਡਾ ਰਕਬਾ ਹੈ ਜਿਹੜਾ ਮਹਾਰਾਜੇ ਦੇ ਕਬਜ਼ੇ 'ਚ ਸੀ, ਸਿੱਖ ਰਾਜ ਦੇ ਨਾਲ ਸੀ। ਉਹ ਸਾਰੇ ਤੋਂ ਕਬਜ਼ਾ ਹਟਾ ਲੈਣਾ ਬਹੁਤ ਔਖੀ ਗੱਲ ਸੀ। ਹੁਣ ਦੋ ਹੀ ਰਸਤੇ ਸਨ ਕਿ ਇੱਕ ਰਸਤਾ ਸੀ ਕਿ ਇਹਨਾਂ ਰਾਜਿਆਂ ਨੂੰ, ਸਿੱਖ ਰਾਜਿਆਂ ਨੂੰ ਜ਼ਬਰਦਸਤੀ ਅੰਗਰੇਜ਼ਾਂ ਨਾਲੋਂ ਵੱਖ ਰੱਖਿਆ ਜਾਵੇ। ਜਮੁਨਾ ਨਦੀ ਤੱਕ ਹੀ ਸਿੱਖ ਰਾਜ ਦੀ ਹੱਦ ਮੰਨੀ ਜਾਵੇ ਅਤੇ ਅੰਗਰੇਜ਼ਾਂ ਨਾਲ ਲੜਾਈ ਕਰਕੇ ਉੱਥੋਂ ਤੱਕ ਹੱਦ ਬਣਾਈ ਜਾਵੇ ਅਤੇ ਫਿਰ ਇਹ ਰਾਜੇ ਅੰਗਰੇਜ਼ਾਂ ਨਾਲ ਨਹੀਂ ਮਿਲ ਸਕਣਗੇ। ਦੂਸਰਾ ਸੀ ਕਿ ਉਹ ਇਸ ਗੱਲ ਨੂੰ ਮੰਨ ਲੈਣ ਕਿ ਸਤਲੁਜ ਤੱਕ ਹੀ ਹੱਦ ਹੈ ਅਤੇ ਆਪਣਾ ਰਾਜ ਕਸ਼ਮੀਰ, ਨੇਪਾਲ, ਚੀਨ ਤੱਕ, ਦੂਸਰੇ ਪਾਸੇ ਮੁਲਤਾਨ, ਪੇਸ਼ਾਵਰ, ਅਫਗਾਨਿਸਤਾਨ ਅਤੇ ਅੱਗੇ ਇੱਧਰ ਨੂੰ ਵਧਾਉਣ। ਜੋ ਪਹਿਲਾ ਰਿਐਕਸ਼ਨ ਮਹਾਰਾਜੇ ਦਾ ਹੁੰਦਾ ਹੈ ਉਹ ਇਹ ਕਿ ਜਮੁਨਾ ਨਦੀ ਹੱਦ ਬਣਾਉਣੀ ਹੈ, ਅੰਗਰੇਜ਼ਾਂ ਨਾਲ ਟੱਕਰ ਲੈਣੀ ਹੈ, ਔਰ ਸਾਰੇ ਆਪਣੇ ਜਰਨੈਲਾਂ ਨੂੰ ਹੁਕਮ ਕਰ ਦਿੱਤੇ ਕਿ ਸਾਰੀਆਂ ਫੌਜਾਂ ਲਾਹੌਰ ਇਕੱਠੀਆਂ ਹੋਣ। ਗਵਰਨਰ ਜਨਰਲ ਮਿੰਟੋ ਨੇ ਜੋ ਚਾਰਲਸ ਮਕਾਫ ਐਂਬੈਸਡਰ ਸਫੀਰ ਦੇ ਹੱਥ ਇਹ ਚਿੱਠੀ ਭੇਜੀ ਲਾਹੌਰ ਦਰਬਾਰ ਨੂੰ, ਸੋ ਦੋ ਰਸਤੇ ਹੁਣ ਲਾਹੌਰ ਦਰਬਾਰ ਖੋਲ੍ਹ ਕੇ, ਇੱਕ ਤਾਂ ਅੰਗਰੇਜ਼ਾਂ ਨਾਲ ਲੜਾਈ ਲੜੀ ਜਾਵੇ, ਜਮਨਾ ਤੱਕ ਹੱਦ ਪੱਕੀ ਕੀਤੀ ਜਾਵੇ, ਅਤੇ ਪਾਰ ਦੇ ਸਿੱਖ ਰਿਆਸਤਾਂ ਨੂੰ ਜ਼ਬਰਦਸਤੀ ਅੰਗਰੇਜ਼ਾਂ ਨਾਲੋਂ ਅਲੱਗ ਰੱਖਿਆ ਜਾਵੇ। ਦੂਸਰਾ ਕਿ ਸਤਲੁਜ ਨੂੰ ਖਾਲਸਾ ਰਾਜ ਦੀ ਹੱਦ ਇਸ ਪਾਸੇ ਮੰਨ ਲਿਆ ਜਾਵੇ ਅਤੇ ਇਸ ਰਾਜ ਨੂੰ ਪੂਰਬ ਵੱਲ ਦੀ ਜਗ੍ਹਾ ਉੱਤਰ ਅਤੇ ਪੱਛਮ ਨੂੰ ਕਸ਼ਮੀਰ, ਨੇਪਾਲ ਉੱਧਰ ਔਰ ਅੱਜ ਕੱਲ੍ਹ ਦਾ ਪਾਕਿਸਤਾਨ, ਅਫਗਾਨਿਸਤਾਨ ਇੱਧਰ ਰਾਜ ਸਥਾਪਿਤ ਕੀਤਾ ਜਾਵੇ। ਪਹਿਲਾ ਰਿਐਕਸ਼ਨ ਕਿ ਅੰਗਰੇਜ਼ਾਂ ਨਾਲ ਲੜਾਈ ਲੜੀ ਜਾਵੇ। ਗਵਰਨਰ ਜਨਰਲ ਨੇ ਮਿਸਟਰ ਮੈਕਾਫ ਨੂੰ ਕਿਹਾ ਸੀ ਕਿ ਤੁਸੀਂ ਪੰਜਾਬ ਵਿੱਚ ਰਹਿਣਾ, ਸਤਲੁਜ ਦੇ ਪਰਲੇ ਪਾਸੇ ਖਾਲਸਾ ਰਾਜ ਸਤਲੁਜ ਦੇ ਪੱਛਮ ਵਾਲੇ ਪਾਸੇ, ਅਤੇ ਤੁਸੀਂ ਪੂਰਬ ਵਾਲੇ ਪਾਸੇ ਜਿੱਧਰ ਮਾਲਵੇ ਵਾਲੀ ਸਾਈਡ, ਉੱਥੇ ਤੁਸੀਂ ਰਹਿਣਾ ਔਰ ਸਾਰੇ ਹਾਲਾਤ ਦਾ ਪਤਾ ਰੱਖਣਾ ਔਰ ਸਾਨੂੰ ਖਬਰ ਦਿੰਦੇ ਰਹਿਣਾ ਕਿ ਕੀ ਰਿਐਕਸ਼ਨ ਹੁੰਦਾ ਹੈ ਲਾਹੌਰ ਦਰਬਾਰ ਦਾ। ਜਨਰਲ ਮੈਕਾਫ ਜਨਰਲ ਨੇ, ਮਿਲਟਰੀ ਦਾ ਆਦਮੀ ਨਹੀਂ ਸਨ, ਪਹਿਲਾਂ ਸਰ ਇਹਨਾਂ ਦੀ ਪਦਵੀ ਸੀ, ਫਿਰ ਬਾਅਦ ਵਿੱਚ ਲਾਰਡ ਬਣੇ, ਐਂਬੈਸਡਰ। ਹਾਂਜੀ, ਇਸਨੇ ਸਤਲੁਜ ਦੇ ਪਾਰ ਆਪਣਾ ਡੇਰਾ ਲਾ ਲਿਆ ਔਰ ਕਲਕੱਤੇ ਖਬਰ ਦਿੰਦਾ ਰਿਹਾ ਕਿ ਲੜਾਈ ਲੜਨ ਦੀ ਤਿਆਰੀ ਕਰ ਰਿਹਾ ਹੈ ਲਾਹੌਰ ਦਰਬਾਰ। ਅੰਗਰੇਜ਼ਾਂ ਨੇ ਫੌਜ ਦੀ ਇੱਕ ਟੁਕੜੀ ਚਾਰਲਸ ਮੈਕਾਫ ਕੋਲ ਭੇਜੀ ਅਤੇ ਮੈਕਾਫ ਨੂੰ ਕਿਹਾ ਕਿ ਤੁਸੀਂ ਲਾਹੌਰ ਦਰਬਾਰ ਨਾਲ ਆਪਣੀ ਗੱਲਬਾਤ ਜਾਰੀ ਰੱਖੋ ਅਤੇ ਲੜਾਈ ਨੂੰ ਟਾਲਣਾ ਹੈ ਅਤੇ ਨਾਲ ਫੌਜ ਲੈ ਕੇ ਤੁਸੀਂ ਜਦੋਂ ਵੀ ਲਾਹੌਰ ਦਰਬਾਰ ਨਾਲ ਗੱਲ ਕਰਨੀ ਅਤੇ ਨਾਲ ਇੰਨੀ ਫੌਜ ਲੈ ਕੇ ਜਾਓ ਤਾਂ ਕਿ ਤੁਹਾਡੀ ਪ੍ਰੋਟੈਕਸ਼ਨ ਦੀ ਗਰੰਟੀ ਹੋਵੇ। ਇਹਨਾਂ ਹੀ ਦਿਨਾਂ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਜਮਨਾ ਵੱਲ ਦਾ ਸਾਰਾ ਇਲਾਕਾ ਆਪਣੇ ਹੱਕ ਵਿੱਚ ਕਰਕੇ 4 ਦਸੰਬਰ 1808 ਨੂੰ ਅੰਮ੍ਰਿਤਸਰ ਪਹੁੰਚਿਆ ਤਾਂ ਇਹ ਦੇਖ ਕੇ ਕਿ ਲੜਾਈ ਦੀ ਤਿਆਰੀ ਹੋ ਰਹੀ ਹੈ, ਚਾਰਲਸ ਮੈਕਾਫ ਆਪਣੇ ਨਾਲ ਉਹ ਫੌਜ ਲੈ ਕੇ ਅੰਮ੍ਰਿਤਸਰ ਪਹੁੰਚਿਆ। ਮਹਾਰਾਜਾ ਉਹਨਾਂ ਦਿਨਾਂ ਵਿੱਚ ਅੰਮ੍ਰਿਤਸਰ ਸੀ ਔਰ ਫਿਰ ਗੱਲਬਾਤ ਚਲਾਈ। ਇਹਨਾਂ ਹੀ ਦਿਨਾਂ ਵਿੱਚ ਔਰ ਜਿਹੜੀ ਫੌਜ ਮੈਕਾਫ ਦੇ ਨਾਲ ਸੀ ਉਹ ਸਾਰੇ ਸ਼ੀਆ ਮੁਸਲਮਾਨ ਸਨ। ਸਾਰੀ ਫੌਜ ਜਿਹੜੀ ਫੌਜ ਮੈਕਾਫ ਲਈ ਭੇਜੀ ਉਹ ਸਾਰੀ ਮੁਸਲਮਾਨ ਉਹਦੇ ਵਿੱਚ ਸਨ ਅਤੇ ਇਹ ਦਿਨ ਮੁਹਰਮ ਦਾ ਦਿਨ ਸੀ। ਮੁਹਰਮ ਨਾਂ ਹੈ ਮੁਸਲਮਾਨੀ ਕੈਲੰਡਰ ਦੇ ਪਹਿਲੇ ਮਹੀਨੇ ਦਾ, ਜਿਸ ਤਰ੍ਹਾਂ ਆਪਣੇ ਵਿੱਚ ਮਹਾਰਾਜ ਜੀ ਉਹਨਾਂ ਦੇ ਨਾਂ ਦਾ ਕੈਲੰਡਰ ਹੈ, ਇਸੇ ਤਰ੍ਹਾਂ ਉਹਨਾਂ ਦਾ ਵੀ ਕੈਲੰਡਰ ਹੈ ਮੁਹੰਮਦ ਸ਼ਾਹੀ ਅਤੇ ਉਸ ਕੈਲੰਡਰ ਦੇ ਹਿਸਾਬ ਨਾਲ ਮੁਹਰਮ ਦਾ ਮਹੀਨਾ ਪਹਿਲਾ ਮਹੀਨਾ ਉਹਨਾਂ ਦੇ ਸਾਲ ਦਾ ਹੁੰਦਾ। ਇਹ ਮੁਹਰਮ ਦਾ ਮਹੀਨਾ ਸੀ ਔਰ ਤਾਜੀਏ ਦੇ ਦਿਨ ਸਨ। ਮੁਹੰਮਦ ਸਾਹਿਬ ਦੀ ਇੱਕ ਲੜਕੀ ਸੀ ਜਿਸ ਦਾ ਨਾਂ ਸੀ ਖਲੀ ਫਾਤਿਮਾ। ਫਾਤਿਮਾ ਦੇ ਹਸਬੈਂਡ ਦਾ ਨਾਂ ਸੀ ਹਜ਼ਰਤ ਅਲੀ। ਇਹਨਾਂ ਦੇ ਦੋ ਬੇਟੇ ਸਨ। ਵੱਡੇ ਦਾ ਨਾਂ ਸੀ ਹਸਨ ਔਰ ਛੋਟੇ ਦਾ ਨਾਂ ਹੁਸੈਨ। ਮੁਹੰਮਦ ਸਾਹਿਬ ਦੇ ਜਾਣ ਤੋਂ ਬਾਅਦ ਉਹਨਾਂ ਨੇ ਖਲੀਫਾ ਇੱਕ ਰਸਮ ਤੋਰੀ ਸੀ। ਖਲੀਫੇ ਦਾ ਮਤਲਬ ਹੁੰਦਾ ਹੈ ਪ੍ਰਤੀਨਿਧ, ਕਿ ਜਦੋਂ ਅਸੀਂ ਸਰੀਰ ਛੱਡ ਕੇ ਚਲੇ ਗਏ ਉਸ ਤੋਂ ਬਾਅਦ ਖਲੀਫਾ, ਕਿ ਫਲਾਣਾ ਆਦਮੀ ਜਿਹੜਾ ਉਹ ਖਲੀਫਾ ਹੋਏਗਾ, ਉਹਦਾ ਹੁਕਮ ਸਾਰੇ ਮੁਸਲਮਾਨਾਂ ਨੇ ਮੰਨਣਾ। ਸੋ ਇਹ 625 ਸਨ ਜੋ ਕ੍ਰਿਸਚੀਅਨ ਸਨ, 625 ਉਦੋਂ ਦੀ ਗੱਲ ਹੈ। ਇਸਲਾਮ ਜੀਸਸ ਤੋਂ 600 ਸਾਲ ਬਾਅਦ ਵਿੱਚ ਸ਼ੁਰੂ ਹੋਇਆ। ਹੁਸੈਨ 625 ਵਿੱਚ ਇਹਦਾ ਜਨਮ ਹੋਇਆ ਅਤੇ 680 ਦੀ ਗੱਲ ਹੈ ਕ੍ਰਿਸਚੀਅਨਿਟੀ ਦੇ ਕੈਲੰਡਰ ਸਨ ਦੇ ਹਿਸਾਬ ਨਾਲ, ਕਿ ਉਦੋਂ 7ਵਾਂ ਖਲੀਫਾ ਤਖ਼ਤ 'ਤੇ ਸੀ। ਮੁਹੰਮਦ ਸਾਹਿਬ ਤੋਂ ਬਾਅਦ ਪਹਿਲਾ ਖਲੀਫਾ, ਦੂਸਰਾ, ਤੀਸਰਾ, 7ਵਾਂ ਖਲੀਫਾ, ਇਸ ਦਾ ਨਾਂ ਸੀ ਯਜ਼ੀਦ। ਹੁਸੈਨ ਨੂੰ ਕੁਝ ਮੁਸਲਮਾਨਾਂ ਨੇ ਸਲਾਹ ਦਿੱਤੀ ਕਿ ਤੂੰ ਖਲੀਫਾ ਬਣ। ਹੁਸੈਨ ਉਹਨਾਂ ਨੂੰ ਮਿਲਿਆ, ਗੱਲਬਾਤ ਹੋਈ। ਜਿਹੜਾ ਉਸ ਵੇਲੇ ਦਾ ਖਲੀਫਾ ਸੀ ਮੁਹੰਮਦ ਸਾਹਿਬ ਦੀ ਲਾਈਨ ਵਿੱਚੋਂ ਆਉਂਦਾ 7ਵਾਂ, ਉਸਨੂੰ ਪਤਾ ਲੱਗਾ ਕਿ ਹੁਸੈਨ ਖਲੀਫਾ ਬਣਨਾ ਚਾਹੁੰਦਾ ਹੈ। ਉਸਨੇ ਫੌਜ ਭੇਜੀ, ਬਗਦਾਦ ਦੇ ਲਾਗੇ ਕਰਬਲ ਜਗ੍ਹਾ ਹੈ, ਉੱਥੇ ਹੁਸੈਨ ਸੀ ਉਸ ਵੇਲੇ। ਫੌਜ ਭੇਜੀ, ਹੁਸੈਨ ਲੜਨਾ ਨਹੀਂ ਚਾਹੁੰਦਾ ਸੀ ਪਰ ਫੌਜ ਨੇ ਜ਼ਬਰਦਸਤੀ ਲੜਾਈ ਛੇੜੀ, ਇਸ ਨੂੰ ਫੜ ਲਿਆ ਔਰ ਬਹੁਤ ਤਸੀਹੇ ਦੇ ਕੇ ਮਾਰਿਆ। ਸੋ ਮੁਹਰਮ ਦੇ ਪਹਿਲੇ ਦਿਨ, ਇਹ ਮੁਹਰਮ ਦੇ ਰੋਜ਼ੇ ਰੱਖਦੇ ਹਨ ਮੁਸਲਮਾਨ ਇਸੇ ਹੀ ਅਫਸੋਸ ਵਿੱਚ, 10 ਰੋਜ਼ੇ ਹੁੰਦੇ ਇਸੇ ਅਫਸੋਸ ਵਿੱਚ, ਅਤੇ ਇਹ 10ਵਾਂ ਦਿਨ ਸੀ ਮੁਹਰਮ ਦਾ। ਔਰ ਜੋ ਮੁਸਲਮਾਨ ਫੌਜ ਆਈ ਹੋਈ ਸੀ 40 ਮਕਾਬ ਦੇ ਨਾਲ, ਅੰਮ੍ਰਿਤਸਰ ਵਿੱਚ ਉਹਨਾਂ ਨੇ ਤਾਜ਼ੀਏ ਦਾ ਘੋੜਾ ਕੱਢਿਆ। ਤਾਜ਼ੀਆ ਆਖਦੇ ਸ਼ੌਕ ਨੂੰ ਜਾਂ ਅਫਸੋਸ ਨੂੰ। ਤੋ ਕੀ ਕਰਦੇ ਕਿ ਜਿਸ ਤਰ੍ਹਾਂ ਆਪਾਂ ਨਗਰ ਕੀਰਤਨ ਕੱਢਦੇ ਹਾਂ, ਇਸੇ ਤਰ੍ਹਾਂ ਉਹ ਘੋੜੇ 'ਤੇ ਇੱਕ ਮਕਬਰਾ ਬਣਾ ਕੇ, ਜਿਹਦਾ ਮਤਲਬ ਹੁੰਦਾ ਕਿ ਹੁਸੈਨ ਦੀ ਕਬਰ, ਉਹ ਘੋੜੇ 'ਤੇ ਬਣਾ ਕੇ ਮਕਬਰੇ ਦੀ ਸ਼ਕਲ ਦਾ ਉਸਨੂੰ ਸਾਰੇ ਬਾਜ਼ਾਰਾਂ ਵਿੱਚ ਲੈ ਕੇ ਜਾਂਦੇ ਔਰ ਲੋਕ ਬਹੁਤ ਰੋਂਦੇ, ਪਿੱਟਦੇ, ਆਪਣੇ ਵਾਲ ਖੋਹਦੇ, ਦੁਹੱਥੜਾਂ ਮਾਰਦੇ। ਕਈ ਲੋਕ ਆਪਣੇ ਆਪ ਨੂੰ ਚਾਕੂ ਮਾਰ ਕੇ, ਹੱਥਾਂ ਦੀਆਂ ਨਾੜਾਂ ਵੱਢ ਲੈਂਦੇ। ਸੋ ਇਹ ਉਹ ਦਿਨ ਸੀ। ਉਸ ਫੌਜ ਨੇ ਅੰਮ੍ਰਿਤਸਰ ਵਿੱਚ ਤਾਜ਼ੀਏ ਦਾ ਘੋੜਾ ਕੱਢਿਆ। ਸਾਰੇ ਬਾਜ਼ਾਰਾਂ 'ਚ ਫਿਰਦੇ ਹੋਏ ਦਰਬਾਰ ਸਾਹਿਬ ਦੇ ਸਾਹਮਣੇ ਆ ਗਏ। ਅੰਦਰ ਕੀਰਤਨ ਹੋ ਰਿਹਾ ਸੀ, ਲੋਢੇ ਪੈਰ ਦਾ ਵੇਲਾ ਸੀ, ਬਾਹਰ ਰੌਲਾ ਸੁਣਿਆ। ਅਕਾਲੀ ਫੂਲਾ ਸਿੰਘ ਨੇ 3-4 ਸਿੰਘਾਂ ਨੂੰ ਭੇਜਿਆ ਕਿ ਜੋ ਵੀ ਰੌਲਾ ਪਾ ਰਹੇ ਉਹਨਾਂ ਨੂੰ ਆਖੋ ਕਿ ਬੰਦ ਕਰਨ। ਮਹਾਰਾਜ ਜੀ ਦੇ ਸਤਿਕਾਰ ਨਹੀਂ ਇਹਦੇ ਵਿੱਚ ਹੁੰਦਾ, ਅਤੇ ਸਾਡੇ ਕੀਰਤਨ ਵਿੱਚ ਔਰ ਗੁਰਬਾਣੀ ਦੀ ਅਦਬ ਦਾ ਖਿਆਲ ਰੱਖਦੇ ਹੋਏ ਬੰਦ ਕਰਨ। ਉਹਨਾਂ ਨੇ ਬੰਦ ਕਰਨ ਦੀ ਜਗ੍ਹਾ ਹੋਰ ਉੱਚਾ ਸ਼ੁਰੂ ਕਰ ਦਿੱਤਾ, ਯਾ ਅਲੀ ਯਾ ਹੁਸੈਨ। ਹੱਥੋਂ ਪਾਈ ਹੋ ਪਈ ਦੋਵਾਂ ਪਾਸਿਆਂ ਤੋਂ, ਇੱਕ ਸਿੰਘ ਦੀ ਦਸਤਾਰ ਲੱਥ ਗਈ। ਅੰਦਰ ਪਤਾ ਲੱਗਾ ਅਕਾਲੀ ਫੂਲਾ ਸਿੰਘ ਨੂੰ, ਉਹ ਇਕਦਮ ਤਲਵਾਰਾਂ ਲੈ ਕੇ ਸਿੰਘ ਅੰਦਰੋਂ ਆ ਗਏ, ਲੜਾਈ ਸ਼ੁਰੂ ਹੋ ਗਈ। ਦੋਵਾਂ ਪਾਸਿਆਂ ਤੋਂ ਤਲਵਾਰਾਂ ਬੰਦੂਕਾਂ ਚੱਲੀਆਂ। ਮਹਾਰਾਜਾ ਰਣਜੀਤ ਸਿੰਘ ਉਸ ਵੇਲੇ ਅੰਮ੍ਰਿਤਸਰ ਵਿੱਚ ਗੋਬਿੰਦਗੜ੍ਹ ਕਿਲ੍ਹੇ ਵਿੱਚ ਸੀ। ਉਸ ਨੂੰ ਪਤਾ ਲੱਗਾ, ਉਸੇ ਵੇਲੇ ਘੋੜੇ 'ਤੇ ਚੜ੍ਹ ਕੇ ਆਇਆ, ਦੋਵਾਂ ਧਿਰਾਂ ਨੂੰ ਠੰਡਿਆਂ ਕੀਤਾ। ਫਿਰ ਉਹ 40 ਮਕਾਫ ਦੇ ਤੰਬੂ ਵਿੱਚ ਗਿਆ। ਮਕਾਫ ਬਹੁਤ ਗਰਮ ਬੈਠਾ ਸੀ ਕਿ ਮੇਰੇ ਬੰਦਿਆਂ ਨੂੰ ਤੁਹਾਡੇ ਆਦਮੀਆਂ ਨੇ ਇਸ ਤਰ੍ਹਾਂ ਕੀਤਾ ਹੈ। ਮਹਾਰਾਜ ਨੇ ਉਸ ਨੂੰ ਸਮਝਾਇਆ ਕਿ ਮਜ਼ਹਬੀ ਮਾਮਲਿਆਂ ਵਿੱਚ ਇਹੋ ਜਿਹੀ ਘਟਨਾ ਹੋ ਜਾਂਦੀਆਂ ਹਨ, ਇਹ ਕੋਈ ਅਨੋਖੀ ਗੱਲ ਨਹੀਂ ਹੈ।